ਰਾਤ ਦੀ ਪਰੋੜਤਾ ਸਾਡੇ ਹਿਰਦੇ ਚ ਹੁੰਦੀ ਹੈ। ਔਰ ਇਤਿਹਾਸ ਉਹੀ ਸਰਵੋਤਮ ਇਤਿਹਾਸ ਗਿਣਿਆ ਜਾਂਦਾ ਜਿਹੜਾ ਸਿਧਾਂਤ ਦੀ ਰੋਸ਼ਨੀ ਵਿੱਚ ਪੂਰਨ ਤੌਰ ਤੇ ਖਰਾ ਉਤਰਦਾ ਹੋਵੇ। ਸੋ ਸਤਿਗੁਰਾਂ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦੇ ਕੁਝ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਨੇ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਉਹਨਾਂ ਮਹਾਨ ਤਤ ਬੇਤਾ ਗੁਰਸਿੱਖਾਂ ਦੀ ਘਾਲਣਾ ਕਮਾਈ ਦੀ ਕਥਾ ਲਿਖ ਰਹੇ ਨੇ। ਸਰੋਤਿਆਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਗੁਰਸਿੱਖਾਂ ਦਾ ਇਤਿਹਾਸ ਸੁਣਾਓ ਜਿਹੜੇ ਪੁਰਾਤਨ ਗੁਰਸਿੱਖ ਨੇ। ਭਾਈ ਮੰਝ ਦੀ ਕਥਾ ਕੱਲ ਦੇ ਪ੍ਰਕਰਣ ਚ ਆਰੰਭ ਹੋਈ ਸੀ ਕਿ ਭਾਈ ਮੰਝ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਣਾਂ ਵਿਚ ਸਤਿਗੁਰਾਂ ਦੀ ਮਹਿਮਾ ਸੁਣ ਕੇ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਆਏ, ਸਾਹਿਬ ਜੀ ਦੇ ਪਵਿੱਤਰ ਪਾਵਨ ਚਰਣਾਂ ਚ ਨਮਸਕਾਰ ਕੀਤੀ, ਵੰਦਨਾ ਕੀਤੀ ਔਰ ਨਮਸਕਾਰ ਕਰਕੇ ਵੰਦਨਾ ਕਰਕੇ ਇਹ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣੇ ਚਰਣਾਂ ਦਾ ਸਿੱਖ ਬਣਾਓ। ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਮੰਝ ਜੀ ਗੁਰਸਿੱਖੀ ਖੰਡੇ ਦੀ ਧਾਰ ਨਾਲੋਂ ਤਿੱਖੀ ਤੇ ਵਾਲ ਨਾਲੋਂ ਵੀ ਬਰੀਕ ਰਸਤੇ ਤੇ ਚੱਲਣਾ, ਇਹ ਬੜੀ ਔਖੀ ਹੈ ਕਮਾਉਣੀ, ਇਹਦੇ ਵਾਸਤੇ ਆਪਣੇ ਪ੍ਰਾਣਾਂ ਤੱਕ ਦਾ ਬਲਿਦਾਨ ਕਰਨਾ ਪੈਂਦਾ। ਭਾਈ ਮੰਝ ਨੇ ਆਖਿਆ, ਮਹਾਰਾਜ ਮੈਨੂੰ ਪ੍ਰਵਾਨ ਹੈ। ਪਾਤਸ਼ਾਹ ਕਹਿਣ ਲੱਗੇ, ਮੰਝ ਜੀ ਵੇਖੋ ਘਰ ਚ ਕੁਝ ਨਹੀਂ ਰਹਿਣ ਲੱਗਾ, ਨਾ ਧਨ ਰਹੇਗਾ ਨਾ ਸੰਪਦਾ ਰਹੇਗੀ, ਇੱਥੋਂ ਤੱਕ ਲੋਕ ਤੁਹਾਡਾ ਮਖੌਲ ਉਡਾਣਗੇ, ਸ਼ਰੀਕ ਤੁਹਾਡੇ ਮਖੌਲ ਉਡਾਣਗੇ। ਮਹਾਰਾਜ ਜੀ ਕੋਈ ਪਰਵਾਹ ਨਹੀਂ। ਤੇ ਪਾਤਸ਼ਾਹ ਕਹਿੰਦੇ, ਅੱਛਾ ਫਿਰ ਜਿਹੜਾ ਘਰ ਵਿਚ ਪਹਿਲਾਂ ਤੂੰ ਸਖੀ ਸਰਵਰ ਦੀ ਕਬਰ ਬਣਾਈ ਬੈਠਾ ਹੈ, ਜਗ੍ਹਾ ਬਣਾਈ ਬੈਠਾ, ਪਹਿਲਾਂ ਉਹਦੀ ਜਾ ਕੇ ਮੰਨਤਾ ਛੱਡ। ਭਾਈ ਮੰਝ ਜੀ ਘਰ ਗਏ, ਜਾ ਕੇ ਘਰ ਜਾਂਦਿਆਂ ਸਖੀ ਸਰਵਰ ਦੀ ਜਿਹੜੀ ਜਗ੍ਹਾ ਬਣਾਈ ਢਾ ਦਿੱਤੀ, ਮੁੜ ਕੇ ਸਤਿਗੁਰਾਂ ਦੇ ਚਰਨਾਂ ਚ ਆ ਗਏ। ਮਹਾਰਾਜ ਜੀ ਨੇ ਗੁਰਸਿੱਖੀ ਦਾ ਦਾਨ ਦਿੱਤਾ, ਨਾਮ ਜਪਣ ਦਾ ਉਪਦੇਸ਼ ਦਿੱਤਾ, ਕੁਝ ਦਿਨ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਭਾਈ ਮੰਝ ਜੀ ਨਾਮ ਦੀ ਕਮਾਈ ਕਰਦੇ ਰਹੇ, ਫਿਰ ਵਾਪਸ ਆਪਣੇ ਨਗਰ ਚ ਆਏ। ਗੁਰੂ ਸਾਹਿਬ ਦੇ ਬਚਨ ਉਸੇ ਤਰ੍ਹਾਂ ਹੀ ਹੋਣ ਲੱਗੇ ਜਿਵੇਂ ਕਹੇ ਸਨ। ਘਰ ਚ ਜਿਤਨਾ ਮਾਲ ਡੰਗਰ ਸੀ ਬਿਨਸ ਗਿਆ, ਧਨ ਸੰਪਦਾ ਵਿਭੂਤੀ ਖਤਮ ਹੋ ਗਈ, ਲੋਕਾਂ ਨੇ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਕਿ ਮੰਝ ਨੇ ਪੀਰ ਜੀ ਦੀ ਬੇਅਦਬੀ ਕੀਤੀ ਹੈ, ਇਹਨਾਂ ਤੇ ਪੀਰ ਦੀ ਕਰੋਪੀ ਹੋਈ, ਬੜੇ ਉਪਹਾਸ ਕਰਨੇ, ਅਨਕ ਪ੍ਰਕਾਰ ਦੀਆਂ ਗੱਲਾਂ ਕਰਕੇ ਭਾਈ ਮੰਝ ਦੇ ਉੱਤੇ ਆ ਕੇ ਖਿਜਣਾ ਵੀ, ਤੇ ਪਿੰਡ ਦੀਆਂ ਪੰਚਾਂ ਤੇ ਸ਼ਰੀਕਾਂ ਨੇ ਰਲ ਕੇ ਭਾਈ ਮੰਝ ਦਾ ਮਕਾਨ ਵੀ ਖੋਹ ਲਿਆ, ਘਰ ਬਾਰ ਵੀ ਖੋਹ ਲਿਆ, ਤੇ ਪਿੰਡ ਚੋਂ ਬਾਹਰ ਕੱਢ ਦਿੱਤਾ ਵੀ ਇਹਦੇ ਤੇ ਪੀਰ ਦੀ ਕਰੋਪੀ ਆ, ਇਹਨੂੰ ਪਿੰਡ ਚ ਨਹੀਂ ਰੱਖਣਾ। ਭਾਈ ਮੰਝ ਜੀ ਆਪਣਾ ਪਰਿਵਾਰ ਲੈ ਕੇ ਇੱਕ ਦੂਸਰੇ ਪਿੰਡ ਵਿਚ ਆ ਕੇ ਰਹਿਣ ਲੱਗੇ, ਇੱਥੇ ਆ ਕੇ ਘਾਹ ਖੋਤਰਦੇ ਨੇ, ਕਿਸੇ ਪਾਸੇ ਇਲਾਕੇ ਦੇ ਚੌਧਰੀ ਸਨ, ਪਰ ਗੁਰਸਿੱਖੀ ਦੀ ਭਾਵਨਾ ਹਿਰਦੇ ਚ ਬਣ ਗਈ। ਲੋਕਾਂ ਨੇ ਬੜਾ ਆਖਿਆ ਸੀ, ਪੀਰ ਜੀ ਨੂੰ ਹਾਲੇ ਵੀ ਮਨਾ ਲਓ, ਕੁਝ ਨਹੀਂ ਵਿਗੜਿਆ, ਪੀਰ ਜੀ ਕੋਲੋਂ ਆਪਣੀ ਭੁੱਲ ਦੀ ਖਿਮਾ ਮੰਗ ਲਓ। ਪਰ ਭਾਈ ਮੰਝ ਨੇ ਆਖਿਆ, ਮੈਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰ ਸਕਦਾ, ਤੇ ਗੁਰੂ ਕੀ ਸਿੱਖੀ ਧਾਰਨ ਕਰਕੇ ਮੈਂ ਹੁਣ ਇਹਨਾਂ ਪਖੰਡਾਂ ਵਿਚ ਨਹੀਂ ਪੈ ਸਕਦਾ, ਹੁਣ ਕਿਸੇ ਦੂਜੇ ਨੂੰ ਆਪਣੀ ਦ੍ਰਿਸ਼ਟੀ ਥੱਲੇ ਨਹੀਂ ਲਿਆ ਸਕਦਾ, ਏਦਾਂ ਜਵਾਬ ਦੇ ਦਿੱਤਾ। ਤੇ ਘਰ ਦੇ ਵਿਚ ਆ ਕੇ ਘਾਹ ਵੇਚ ਕੇ ਚਾਰ ਹਿੱਸੇ ਕਰਦੇ ਨੇ ਧਨ ਦੇ, ਉਹਦੇ ਵਿਚੋਂ ਇੱਕ ਹਿੱਸਾ ਗੁਰੂ ਕੇ ਨਿਮਿਤ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾ ਦਿੰਦੇ, ਤਿੰਨ ਹਿੱਸੇ ਪਰਿਵਾਰ ਚ ਵਰਤਦੇ। ਅੱਤ ਦੀ ਗਰੀਬੀ ਦਾ ਘਰ ਦੇ ਵਿਚ ਪਹਿਰਾ ਬਣ ਗਿਆ, ਕਦੇ ਪ੍ਰਸ਼ਾਦਾ ਪੱਕਦਾ ਕਦੇ ਨਹੀਂ ਵੀ ਪੱਕਦਾ, ਇਹੋ ਜਿਹੇ ਘਰ ਦੇ ਹਾਲਾਤ ਹੋ ਗਏ ਨੇ। ਪਰ ਭਾਈ ਮੱਝ ਦੇ ਅੰਦਰ ਜਿਵੇਂ ਜਿਵੇਂ ਇਹ ਕਸਵੱਟੀ ਦਾ ਸਮਾਂ, ਤਿਵੇਂ ਤਿਵੇਂ ਭਾਈ ਮੱਝ ਜੀ ਦੇ ਅੰਦਰ ਗੁਰਸਿੱਖੀ ਹੋਰ ਪਰਿਪੱਕ ਹੁੰਦੀ ਜਾ ਰਹੀ ਹੈ। ਇਹ ਨਹੀਂ ਕਿ ਮਨ ਦੇ ਵਿੱਚ ਡਾਵਾਂ ਡੋਲਤਾ ਦੀ ਬਿਰਤੀ ਬਣ ਗਈ ਹੈ ਕਿ ਪਰਮੇਸ਼ਰ ਨੇ ਸਾਨੂੰ ਕੀ ਦਿੱਤਾ ਹੈ। ਖੁਸ਼ ਨੇ, ਪ੍ਰਸੰਨ ਨੇ ਕਿ ਸਤਿਗੁਰਾਂ ਨੇ ਆਪਣੀ ਸਿੱਖੀ ਦਾ ਦਾਨ ਤਾਂ ਸਾਨੂੰ ਬਖਸ਼ਿਆ ਹੋਇਆ। ਗੁਰਸਿੱਖੀ ਕਿਤਨੀ ਕੀਮਤੀ ਹੈ, ਸਿੱਖੀ ਕਿਤਨੀ ਦੁਰਲਭ ਦਾਤ ਹੈ। ਉਸ ਦੁਰਲਭ ਦਾਤ ਦੇ ਅੱਗੇ ਦੁਨਿਆਵੀ ਧਨ, ਦੁਨਿਆਵੀ ਸੰਪਦਾ ਤਾਂ ਕੋਈ ਮਾਇਨੇ ਨਹੀਂ ਰੱਖਦੀ। ਅਡੋਲ ਨਿਸ਼ਚਾ ਭਾਈ ਮੱਝ ਦਾ ਬਣਿਆ ਹੋਇਆ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹੋਰ ਪਰਖ ਕਰਦੇ ਨੇ। ਭਾਈ ਮੱਝ ਦੀ ਹੋਰ ਪਰਖ ਕਰਨ ਵਾਸਤੇ ਇੱਕ ਕੌਤਕ ਵਰਤਾ ਰਹੇ ਨੇ, ਕਿਉਂਕਿ ਜਿੱਡੀ ਵੱਡੀ ਦਾਤ ਸਤਿਗੁਰਾਂ ਨੇ ਦੇਣੀ ਹੁੰਦੀ ਹੈ ਨਾ, ਸਤਿਗੁਰੂ ਜੀ ਓਡਾ ਹੀ ਵੱਡਾ ਪੇਪਰ ਲੈਂਦੇ ਨੇ। ਇਮਤਿਹਾਨ ਵੀ ਉਤਨਾ ਹੀ ਵੱਡਾ ਹੁੰਦਾ ਹੈ, ਤੇ ਉਤਨਾ ਵੱਡਾ ਇਮਤਿਹਾਨ ਲੈ ਕੇ ਫਿਰ ਓਡੀਆਂ ਵੱਡੀਆਂ ਖੁੱਲੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਭਾਈ ਮੱਝ ਦਾ ਇਮਤਿਹਾਨ ਹੋ ਰਿਹਾ ਹੈ। ਉਸ ਇਮਤਿਹਾਨ ਵਿੱਚ ਭਾਈ ਮੱਝ ਜੀ ਵੇਖੋ ਕਿਵੇਂ ਖਰੇ ਉਤਰ ਰਹੇ ਨੇ, ਕਸਵੱਟੀ ਤੇ ਖਰੇ ਉਤਰ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਭਾਈ ਮੱਝ ਦੇ ਜੀਵਨ ਦੀ ਇਹ ਕਥਾ, ਜੋ ਗੁਰੂ ਅਰਜਨ ਸਾਹਿਬ ਦੇ ਮੁਰੀਦ ਨੇ, ਗੁਰੂ ਅਰਜਨ ਸਾਹਿਬ ਦੇ ਸਿੱਖ ਨੇ, ਉਹਨਾਂ ਦੀ ਕਥਾ ਸਰਵਣ ਕਰੀਏ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਚੌਪਈ ਇੱਕ ਮੇਵੜਾ ਗੁਰੂ ਬੁਲਾਇਓ, ਹੁਕਮਨਾਮਾ ਤੇ ਸਮਝਾਇਓ।
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਜਦੋਂ ਭਾਈ ਮੱਝ ਦੇ ਘਰ ਵਿੱਚ ਗਰੀਬੀ ਦੀ ਦਸ਼ਾ ਬਣ ਗਈ ਹੈ, ਗਰੀਬੀ ਦੀ ਹਾਲਤ ਹੋ ਗਈ ਹੈ, ਘਾਹ ਖੋਤਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ, ਘਾਹ ਖੋਤਰ ਕੇ ਵੇਚਦੇ ਨੇ ਬਾਜ਼ਾਰ ਚ, ਉਹਦੇ ਤੋਂ ਜਿਤਨੇ ਪੈਸੇ ਮਿਲਦੇ ਨੇ ਉਹਦੇ ਨਾਲ ਰੋਜੀ ਰੋਟੀ ਦਾ ਪ੍ਰਬੰਧ ਚੱਲਦਾ ਹੈ। ਤੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਇੱਕ ਦਿਨ ਵੇਖਿਆ ਤੇ ਆਪਣੇ ਇੱਕ ਸਿੱਖ ਮੇਵੜੇ ਨੂੰ, ਮੇਵੜਾ ਕਹਿੰਦੇ ਨੇ ਅਰਦਾਸੀਏ ਨੂੰ, ਜਿਹੜਾ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਉਹਨੂੰ ਮੇਵੜਾ ਕਹਿੰਦੇ ਨੇ, ਇੱਕ ਅਰਦਾਸੀਏ ਨੂੰ, ਮੇਵੜੇ ਨੂੰ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ। ਆਪਣੇ ਕੋਲ ਬੁਲਾ ਕੇ ਸਤਿਗੁਰਾਂ ਨੇ ਇੱਕ ਹੁਕਮਨਾਮਾ ਉਸ ਮੇਵੜੇ ਨੂੰ ਦਿੱਤਾ ਤੇ ਹੁਕਮਨਾਮਾ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਉਸ ਮੇਵੜੇ ਨੂੰ ਸਮਝਾਉਂਦੇ ਹਨ।
ਇੱਕ ਸਿੱਖ ਮੰਝ ਤੋਂ ਅਮਕੇਪੁਰ ਮੈਂ, ਬਿਪਤਾ ਪਰੀ ਨਹੀਂ ਕੱਚ ਘਰ ਮੈਂ।
ਮਹਾਰਾਜ ਜੀ ਕਹਿੰਦੇ ਭਾਈ ਮੇਵੜਾ ਸਿੱਖ ਨੂੰ, ਮੇਵੜੇ ਨੂੰ ਕਹਿੰਦੇ ਭਾਈ ਏਦਾਂ ਕਰ, ਇਥੋਂ ਕੁਝ ਦੂਰੀ ਤੇ ਇੱਕ ਨਗਰ ਹੈ, ਉਸ ਨਗਰ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ, ਉਹਦਾ ਨਾਂ ਹੈ ਭਾਈ ਮੰਝ। ਭਾਈ ਮੱਝ ਨਾਮ ਦਾ ਇੱਕ ਸਿੱਖ ਇਸ ਫਲਾਣੇ ਨਗਰ ਚ ਰਹਿੰਦਾ ਹੈ, ਔਰ ਉਹ ਉਹਦੇ ਘਰ ਦੇ ਵਿੱਚ ਬੜੀ ਬਿਪਤਾ ਦਾ ਸਮਾਂ ਬਣਿਆ ਹੋਇਆ, ਘਰ ਦੇ ਵਿੱਚ ਗਰੀਬੀ ਹੈ, ਦੀਨਤਾਈ ਦੀ ਦਸ਼ਾ ਉਹਦੇ ਘਰ ਦੇ ਵਿੱਚ ਬਣੀ ਹੋਈ ਹੈ।
ਬੀਚਤ ਕਾਸ ਜੀਵ ਕਾ ਕਰੈ, ਗਮਨੋ ਤਿਸ ਟਿਗ ਜੇ ਮਿਲ ਪਰੈ।
ਮਹਾਰਾਜ ਜੀ ਕਹਿੰਦੇ ਏਦਾਂ ਕਰ ਮੇਵੜਾ, ਉਸ ਸਿੱਖ ਦੇ ਘਰ ਚਲਾ ਜਾ, ਭਾਈ ਮੱਝ ਦੇ ਘਰ। ਭਾਈ ਮੱਝ ਉਹਦੇ ਘਰ ਵਿੱਚ ਬਿਪਤਾ ਦਾ ਸਮਾਂ, ਉਹ ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ, ਘਾਹ ਖੋਤਰਦਾ ਤੇ ਖੋਤਰ ਕੇ ਘਾਹ ਫਿਰ ਉਸ ਨੂੰ ਬਾਜ਼ਾਰ ਵਿੱਚ ਵੇਚਦਾ ਹੈ, ਤੇ ਘਾਹ ਵੇਚ ਕੇ ਉਹ ਆਪਣੀ ਜੀਵਿਕਾ ਨਿਭਾਉਂਦਾ। ਉਹਦੇ ਕੋਲ ਚਲਾ ਜਾ, ਉਹ ਤੈਨੂੰ ਜੇ ਰਸਤੇ ਵਿੱਚ ਜਾਂ ਉਥੇ ਘਰ ਵਿੱਚ ਮਿਲ ਜਾਵੇ ਤੇ ਉਹਨੂੰ ਜਾ ਕੇ ਜ਼ਰੂਰ ਮਿਲੇ।
ਲਿਓ ਰਜਤ ਪਣ ਇੱਕ ਬਿੰਸਤ ਤੈ, ਦਿਓ ਹੁਕਮਨਾਮਾ ਪੁਨ ਕਰ ਮੈਂ।
ਏਦਾਂ ਕਰੀ ਵੀ ਉਹਨੂੰ ਜਾ ਕੇ ਤੂੰ ਮਿਲਣਾ ਭਾਈ ਮੱਝ ਨੂੰ, ਤੇ ਭਾਈ ਮੱਝ ਨੂੰ ਜਾ ਕੇ ਮਿਲ ਕੇ ਉਹਦੇ ਕੋਲੋਂ 21 ਰੁਪਈਏ ਲੈਣੇ ਨੇ, ਸਾਡਾ ਹੁਕਮ ਬਾਅਦ ਵਿੱਚ ਉਹਨੂੰ ਦੇਣਾ। ਇਹ ਜਿਹੜਾ ਹੁਕਮਨਾਮਾ ਹੈ ਭਾਈ ਮੱਝ ਵਾਸਤੇ, ਹੁਕਮਨਾਮਾ ਬਾਅਦ ਚ ਦੇਣਾ, ਤੇ ਉਹਦੇ ਕੋਲੋਂ ਇਸ ਹੁਕਮਨਾਮੇ ਦੇ ਬਦਲੇ ਪਹਿਲਾਂ 21 ਰੁਪਈਏ ਲੈਣੇ ਨੇ। ਉਹਨੂੰ ਕਹਿਣਾ ਕਿ ਪਹਿਲਾਂ 21 ਰੁਪਈਏ ਦੇ, ਗੁਰੂ ਸਾਹਿਬ ਦਾ ਹੁਕਮਨਾਮਾ ਤਾਂ ਤੈਨੂੰ ਦੇਵਾਂਗਾ।
ਹੁਕਮ ਮੇਵੜਾ ਲੈ ਕਰ ਗਇਓ, ਬੇਚਤ ਕਾਸ ਬਿਲੋਕਤ ਬਇਓ।
ਉਹ ਮੇਵੜਾ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਚੱਲ ਪਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਭਾਈ ਮੱਝ ਦੇ ਨਗਰ ਪਹੁੰਚਿਆ। ਅੱਗੇ ਬਾਜ਼ਾਰ ਦੇ ਵਿੱਚ ਭਾਈ ਮੱਝ ਨੂੰ ਘਾਹ ਵੇਚਦਿਆਂ ਉਹਨੇ ਵੇਖਿਆ ਵੀ ਇਹੀ ਭਾਈ ਮੱਝ ਜਾਪਦਾ ਜਿਹੜਾ ਬਾਜ਼ਾਰ ਵਿੱਚ ਘਾਹ ਵੇਚਦਾ। ਘਾਹ ਮੰਡੀ ਚ ਪਹੁੰਚਿਆ ਜਿੱਥੇ ਘਾਹ ਵੇਚਿਆ ਜਾਂਦਾ ਸੀ, ਉਸ ਘਾਸ ਮੰਡੀ ਦੇ ਵਿੱਚ ਜਾ ਕੇ ਭਾਈ ਮੱਝ ਨੂੰ ਜਾ ਕੇ ਮਿਲਿਆ ਹੈ।
पैरी पमणा मंज सुनायो तुझ पर हुक्म गुरु को आयो।
इन्हें जाके भाई मंझ नू पैरी पवना कीता, क्योंकि जदो पहला गुरसिख आपस विच मिलदे सी ते पैरी पवना कहिंदे सन। पैरी पवना कह के एक दूजे दे पैरां नू हथ लाउंदे सी तां दसवें पातशाह ने फतेह की मर्यादा चलाई। सो भाई मंझ नू जाके पैरी पवना मेवड़े ने भी कीता ते भाई मंझ ने भी पैरी पवना कीता अगो। ते मेवड़े ने फिर भाई मंझ नू आख्या, मैनू गुरु अर्जन साहब जी ने पंजवें पातशाह जी महाराज जी ने हुक्मनामा दे के तेरे कोल भेजिया। तेरे प्रति गुरु साहब जी का एक हुक्मनामा चल के आया, मैं वो हुक्मनामा लेके आया हां।
सुनत प्रेम ते गद गद होवा भयो प्रसन्न गुरु सिख जोवा।
कहिंदे भाई मंझ ने जदो सुनिया भी मेरे वास्ते गुरु का हुक्म आया, सतगुरां दा हुक्मनामा आया, कहिंदे सुनदिया प्रेम नाल भाई मंझ जी दा हिरदा गद गद हो उठिया। प्रसन्न हो गए भाई मंझ जी, गुरु के सिख दे दर्शन होए, गुरु के मेवड़े सिख दे दर्शन होए ने। जिहड़ा सतगुरु जी दे पासों मेरे वास्ते हुक्मनामा लैके आया, उस सिख दे दर्शन करके भाई मंझ दे हिरदे च आनंद वरतिया, बड़ी भारी खुशी हुई।
बार बार कर नमो उचारे तन तन बद भाग हमारे।
भाई मंझ बार बार उस सिख नू मत्था टेकदा, कहिंदा नमस्कार है तेनू, नमस्कार है, नमाम है, नमाम है, मेरे वड्डे भाग, मेरे तन भाग, मेरे वड्डे भाग। बार बार भाई मंझ जी यही शब्द कह रहे ने, मेरे वड्डे भाग ने, मेरे धन भाग हन।
जिसते सतगुर सिमरियो मोए हुक्म दिखावो मम सुख होए।
मेरे धन भाग ने के सतगुरु सच्चे पातशाह जी महाराज जी ने मेरे वास्ते हुक्मनामा भेजिया, मेरे वास्ते हुक्म भेजिया। मेरे धन भाग, मेरे अहो भाग के मेरे सतगुरां ने, मेरे गुरुदेव ने मैनू इस योग समझिया कि अपना हुक्म मेरे वास्ते भेजिया। हे गुरु के सिखा, जेड़ा हुक्म मेरे सतगुरां ने तेरे हथी भेजिया, कृपा करो हुक्मनामे दे मैनू दर्शन करा दे। उस हुक्मनामे दे मैनू दर्शन करा दे, मैं उस हुक्मनामे दे दर्शन कर लवां ते मैनू सुख प्राप्त होवे।
हेर हेर दृग शीतल करो हुण जिम लिखियो सीस तिस तरो।
मेरे वास्ते जेड़ा हुक्मनामा सतगुरां ने भेजिया है, मैनू दर्शन करा, मैं उस हुक्मनामे दे दर्शन कर करके अपनी छाती शीतल कर लवां, मैं अपने हिरदे नू ठंडा ठार कर लवां, ते फिर उस हुक्मनामे च जो सतगुरां ने लिख के भेजिया उस दे अनुसार मैं आउही काम करांगा जो सतगुरां ने हुक्म भेजिया। फिर उस हुक्म दे अनुसार उस हुक्म दी आग्या नू मैं अपने सीस ते प्रवान करांगा, उस हुक्म नू सिर बत्थे प्रवान करांगा जो गुरु साहब ने भेजिया।
सुनत मेवड़े कीन बखाना दियो रजत पण इक्कीस आन।
सुन के मेवड़ा अगो बोलिया, कहन लगा भाई मंझ जी पर गुरु साहब दा एक होर हुक्म है के ए हुक्मनामा तुहानू तां देना जे तुसी इहदे बदले च 21 रुपये भेटा दोगे। ऐदा नहीं देना, गुरु साहब का भी ए हुक्म है, गुरु साहब की आग्या है। चलन समय मैनू उन्हां ने आग्या कीती सी कि हुक्मनामा भाई मंझ नू तां देना कि इस हुक्मनामे दे बदले च भाई मंझ कोलों 21 रुपये भेटा लैनी, ते जे तुसी इस हुक्मनामे दे दर्शन करना चाहुंदे हो, इस हुक्मनामे नू वेख के पढ़ना चाहुंदे हो, ते भाई मंझ जी मैनू 21 रुपये पहला इस हुक्मनामे दी भेटा दियो।
लियो हुक्मनामा पुन पाछे गुर आग्या इन है सुख बाछे।
बाद विच तुसी हुक्मनामा लै लिया जे पहला 21 रुपये दियो इहदे बदले च, एही गुरु साहब दी आग्या, एही गुरु अर्जन साहब जी दा हुक्म है। चलन समय उन्हां ने एही हुक्म करके मैनू तुहाडे कोल भेजिया है।
सुनत मंझ अति उत्सव ठाते सतगुर मिले शीस के कट साते।
कहिंदे सुन के भाई मंझ नू चाओ चढ़ गया, चाओ चढ़ गए ना, सोचिया भी 21 रुपये कित्थों आउणगे। घर च गरीबी की दशा है, रोटी पकड़नी मुश्किल है, ये नहीं विचार आई, सगो चाओ चढ़ गया महाराज जी का बचन सुन के। इना उत्सव ते सोचते ने कि सतगुर मिलत सीस की साटे, सतगुरु जी तो सिर दे बदले मिलते ने, सिर दे के ता जाके किते सतगुरां दा मेल हुंदा है, सिर दे बदले गुरु साहब दा मेल हुंदा है।
इतु अल्प बात है का सौदा अमित मोल लगू आ,
ए ता गल ही कोई नहीं किरपियां दी, ए ता कोई गल ही कोई नहीं, ए ता सौदा बड़ा कीमती मिल रहा है ते बदले च भेटा सिर्फ 1 रुपये। भाई मांझ जी सोच रहे मन ही मन बड़ी खुशी, कहते गुरु तो सिर बदले नहीं मिलता, सिर बदले गुरु जाके प्राप्त हुंदा, ते 21 रुपया दे बदले गुरु की खुशी मिल रही है, सतगुरां दी बख्शिश मिल रही है, ए ता बड़ा कीमती सौदा, दुर्लभ सौदा, ते बड़े सस्ते भाव मिल रहे है।
सदन मेवड़े को ले गयो निज दारा चंग पाकत पयो,
भाई मांझ जी मेवड़े नु कहंदे मेवड़ा जी चलो मेरे नाल मेरे घर चरण पाओ, मेवड़े नु नाल लेके भाई मांझ जी अपने घर पहुंचे, मेवड़े नु जाके बड़े सत्कार नाल बिठाया, फिर भाई मांझ जी अपनी घरवाली नु भी अगो पत बरता धर्म च पक्की, वह भी सत बचन कह के आग्या मनन वाली सी, अपनी घरवाली नु जाके भाई मांझ जी मिले ते उन्नू कहन लगे जेड़ा गुरु का हुक्म सी वह अपनी घरवाली नु सुनान लगे,
हम पर गुरु को हुक्म सो आयो दर्ब बिना सो हाथ ना पायो,
भाई मांझ अपनी घरवाली नु कहन लगा भगवान ने हे सुमते अपने वास्ते गुरु साहब जी दी बख्शिश आई है, गुरु का हुक्मनामा, धन गुरु अर्जन साहब का हुक्मनामा आया अपने वास्ते, पर पैसों तो बिना धन तो बिना हुक्मनामा आपां नूं नहीं मिलना, हुक्मनामा गुरु का आया अपने वास्ते, पर वो हुक्मनामा उदों तक आपां नूं नहीं मिलना जदों तक उहदे बदले आपां 21 रुपये भेट नहीं करदे, माया भेट करके धन भेट करके ता वो गुरु का हुक्मनामा सानू प्राप्त होना है।
को अब कौन जतन को कीजै देकर तन ते हेर सो लीजै,
मते इदा दस भी हुण आपां की उपा करिए, आपां इहो जिहा केड़ा साधन अपनाईए, केड़ा तरीका केड़ी जुगती धारण करिए कि अपने कोल किसे तरीके पैसे आ जाण, रुपए आ जाण 21 रुपये, 21 रुपये दे के फिर बदले च उस सिख कोलो हुक्मनामा लैके उहदे दर्शन करिए कि गुरां ने की हुक्मनामा भेजिया, सतगुरां ने हुक्मनामे च सानू की हुक्म कीता, उहदे दर्शन करन वास्ते आपां नूं 21 रुपये देने पैणे ने, पर हे भगवान ने दस उन्हां पैसिआं वास्ते हुण आपां की उपा करिए, किहड़ी जुगती धारण करिए।
तुन सिखनी ते धीरज दीन सुगम बात क्यों चिंता कीन,
अगो सिखनी वो भी धर्मवर्ती सी, बोली अपने पति देव नू कहण लगी पति देव जी चिंता किस गल दी करदे हो, ये तां बड़ा सौखा काम है, सुगम बात सुगम गल है, सौखी गल है, क्यों चिंता की जाए, क्यों अपने चित विच चिंता करदे हो,
हमरे कन्या है कुमारी चाहत जे कर सिरदारे,
कहन लगे पति देव जी अपनी लड़की है जवान, कन्या अपनी कुआरी जवान है, ते अपने नगर दा इलाके दा जेड़ा सरदार है चौधरी है वो चाहुंदा है कि साडी लड़की ओदी दासी बन जाए, साडी लड़की ओदे नाल शादी करा लवे, ते ओ शाहूकार दा ए सानू हुक्म भी आया सी कि तुसी लड़की मैनू ब्याह दिओ ते इहदे बदले च मैं तुसी जिन्ने पैसे मंगोगे पैसे भी देण नूं तैयार, पर उदों आपां नूं लोड़ नहीं सी कि असी कन्या वेच के धन लैंदे, पर हुण अपनी कन्या नूं जे असी उहदे लड़ ला दईए, उस शाहूकार दे सरदार दे लड़ ला दईए, ते बदले विच जितने पैसे मिलने 21 रुपये आपां लैणे ने अधिक नहीं लैणे, ओ पैसे दे के गुरु का हुक्मनामा आपां लै सकदे आं, ए तरीका ही हुण आपां अपना सकदे हां।
इतक मेवड़ा जाचै दर्ब राखो सिक्की ले दियो सर्ब,
जिन्ना क मेवड़ा धन मंगदा ओनू दे दियो, और अपनी लड़की का रिश्ता اس امکے شاہوکار نو کراؤ تے بدلے چ اودے کولو پیسے لے لو اور اس ڈھنگ دے نال تسی اپنی سکھی رکھ لو اور بھائی جو گرو کا سکھ حکم نامہ لے کے آیا ہے اس حکم نامے دے درشن بھی کر لو
ایک نیا بڑ بھاگ سوائے گرو ارتھ جے ہوئے سگائے
کنیا وڈیا بھاگاں والی ہے کہ گرو صاحب جی دے واسطے ایدی سگائی ہو جائے گی یہ لیکھے چ لگ جائے گی یہ کنیا دے بھی وڈے بھاگ کہ شاہوکار دے لڑ لگ جائے گی تے گرو صاحب جی دے نمت ادا جیون سارتھک ہو جائے گا
ایم کہتن کے گرہ چل گئی کہ او سبند خوشی بد پئے
کہہ کے اے آپ گئی شاہوکار دے کر تے شاہوکار نو جا کے بینتی کیتی کہ شاہ جی میں اپنی لڑکی دی سگائی تہاڈے نال کر دی میں اپنی تھی دی سگائی تہاڈے نال کر دی ہاں تے او دے بدلے چ سانو پیسے چاہیدے نے 21 روپیے چاہیدے نے 21 روپیے لے کے اس ویلے اے بھائی منج دی گھر والی واپس کر آئی ہے
دیبو جتک چتک تھانے لے آئی پتی آگے تر چنت مٹائے
ایک پیسے دینے سن میوڑے نو انہی پیسے لے آندے او دے تو ادک نہیں تے لیا کے او پیسے اپنے پتی دیو بھائی منج دے اگے لیا کے رکھے کہ لو پتی جی اس مایا نو خرچ کے گرو کی سکھی پال لو
پھر درب کو لے کر ہاتھ دیے میوڑے کو ٹک مات
اس ویلے پیسے ویکھ کے بھائی مجھ نے پیسے چکے تے میوڑے دے جا کے پیراں تے رکھے پیسے تے بڑے پیار نال ستکار نال میوڑے نو متھا ٹیکیا
لین حکم نامہ آنندیو تر کر مستک پن پن بندیو
پھر جڑا گرو کا حکم نامہ میوڑا لیا سی وہ حکم نامہ بھائی منج نے لیا تے بار بار اس حکم نامے نو سر تے رکھ دے متھا ٹیک دے حکم نامے نو بندنا کر دے میں وارے میں بلہار کہ میرے ستگرو سچے پاتشاہ دا حکم میرے واسطے آیا میرے صاحباں دا حکم میرے واسطے آیا ایدا حکم نامے دے درشن کر دے تے نمسکاراں کر دے نے
ات پر سنتا چی تو پجائی جن گر ملے پریم ادکائے
بڑی پرسنتا چت وچ بڑی بھاری خوشی بھائی منج دے تے کہندے ہردے دے وچ بڑا بھاری پریم امگایا ایدا جاپیا بھائی منج نو گرو کا حکم نامہ نہیں گرو آپ میرے گل آ کے ملیا ایدا خوشی ہوئی اتنا پریم جاگیا من چ کہ مانو حکم نہیں گرو صاحب آپ ہی آ کے بھائی منج نو ملے ہون
بورو کاچ بیچ کر آئیو انک پرکار آر کھوائیو
بھائی منج جی کا ویچ کے آئے کا ویچ کے جڑے روپے پیسے آئے انہ پیسے دا لنگر پرشادا تیار کر کے میوڑے نو چھکایا
نس میں سیوا کین بنائے گرو بھارتا بوج رائے
رات نو بڑی سیوا کیتی اس میوڑے دے چرن کٹ دے گرو کا سکھ ہے دوروں چل کے آیا لنگر پرشادا چکا کے پھر او دے نال میوڑے نال گلاں کر دے پائی منج پوچھ دے وے گرو صاحب جی نے کس طرح بچن کیا سی جدو تو چل کے آیا سی ستگرو جی کی کر رہے سن مہاراج سچی پاتشاہ جی کیویں درشن دے رہے سن ایدا کئی پرکار دے سوال پائی منج جی اس میوڑے کولوں کر دے تے گرو کی باتاں گرو کی کتھا اس سکھ کولو سن دے نے
بھائی پرات گر سمرت جاگے من مو پریم رنگ کر پاگے
رات بیت گئی امرت ویلا ہویا گرو دے پیار دے وچ دوویں اٹھ جاگے امرت ویلے دے سمے شنان پان کیتا ہے اور ستگراں دے پریم رنگ دے وچ رنگے ہوئے نے
کریو میوڑا بدا اچاری نمو کرو گر کیر اگارے
دن چڑھیا تے لنگر پرشادا چکا کے میوڑے نو بھائی منج نے ودا کیتا تے ٹرن ویلے بھائی منج میوڑے نو کہندا بھائی سکھا جا کے ستگراں دے چرنا چ میرے ولو متھا ٹیکی میرے ولو گرو ارجن صاحب دے چرنا چ نمام کری آخی بھائی منج دا متھا اپنے چرنا چ پروان کر لو
بور کاچ کو آپ سدارا سمرت ست گر نام سکھارا
بھائی منج نے اس میوڑے نو ودا کیتا تے آپ کھا کھوترن نو چل پے ਤੇ ਘਾ ਖੋਤਰ ਕੇ ਨਾਮ ਜਪੀ ਜਾਂਦੇ, ਨਾਲੇ ਘਾ ਖੋਤਰ ਦੇ ਕਿਰਤ ਕਰਦੇ, ਰਸਨਾ ਨਾਲ ਨਾਮ ਜਪਦੇ। ਹਾਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ, ਉਸ ਅਵਸਥਾ ਦੇ ਧਾਰਨੀ ਹੋ ਕੇ ਸਤਿਗੁਰਾਂ ਦਾ ਸਿਮਰਨ ਕਰੀ ਜਾਂਦੇ ਨੇ ਤੇ ਘਾ ਖੋਤਰੀ ਜਾਂਦੇ ਹਨ।
ਵੇਚੈ ਕਾਸ ਜੀਵ ਕਾ ਕਰੇ ਮਨ ਵਿਕਾਰ ਸਗਰੇ ਪਰ ਹਰੇ।
ਘਾ ਵੇਚ ਕੇ ਆਪਣੀ ਜੀਵਿਕਾ ਨਿਭਾਉਂਦੇ, ਉਪਜੀਵਿਕਾ ਨਿਭਾਉਂਦੇ ਭਾਈ ਮੰਝ ਜੀ, ਔਰ ਮਨ ਦੇ ਵਿੱਚੋਂ ਸਾਰੇ ਵਿਕਾਰਾਂ ਦਾ ਤਿਆਗ ਕਰੀ ਜਾਂਦੇ। ਨਿਤਾ ਪ੍ਰਤੀ ਵਿਕਾਰਾਂ ਨੂੰ ਪਰ ਹਰ ਹੀ ਪਰ ਹਰਦੇ ਨੇ, ਤਿਆਗਦੇ ਨੇ, ਵਿਕਾਰਾਂ ਨੂੰ ਤਿਆਗ ਕੇ ਆਪਣੇ ਹਿਰਦੇ ਨੂੰ ਨਿਤਾ ਪ੍ਰਤੀ ਸ਼ੁੱਧ ਕਰ ਰਹੇ ਨੇ।
ਦੁਏਰਾ ਕਾਸ ਖੋਜ ਵੇਚਨ ਕਰੈ ਉਧਰ ਪੂਰਬੇ।
ਭਾਈ ਮੱਝ ਜੀ ਘਾਹ ਖੋਦ ਕੇ ਵੇਚਦੇ ਨੇ, ਆਪਣਾ ਪਰਿਵਾਰ ਤੇ ਆਪਣਾ ਪੇਟ ਭਰਨ ਵਾਸਤੇ ਘਾਹ ਖੋਤਰ ਕੇ ਵੇਚਦੇ ਨੇ।
ਜਿਡ ਸਿੱਖੀ ਜਿਸ ਕੇ ਹਿਰਦੇ ਗੁਰੂ ਕਸੋਟੀ ਦੇਤ।
ਕਹਿੰਦੇ ਹਿਰਦੇ ਚ ਪੱਕੀ ਸਿੱਖੀ, ਪ੍ਰਪੱਕ ਸਿੱਖੀ ਧਾਰਨ ਕੀਤੀ ਹੋਈ, ਦ੍ਰਿੜ ਸਿੱਖੀ ਉਹ ਧਾਰਨ ਕੀਤੀ ਹੋਈ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਸਵੱਟੀਆਂ ਲਾ ਲਾ ਕੇ ਵੇਖਦੇ ਨੇ, ਕਸੌਟੀ ਲਾ ਲਾ ਕੇ ਪਰਖ ਪਰਖ ਕੇ ਵੇਖਦੇ ਨੇ ਭਾਈ ਮੱਝ ਨੂੰ।
ਜੋ ਪਈ ਪੁਨ ਕੇਤਕ ਜਬ ਕਾਲ ਬਿਤਾਵਾ ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ।
ਇਸੇ ਤਰ੍ਹਾਂ ਕੁਝ ਕਾਲ ਕੁਝ ਸਮਾਂ ਬੀਤ ਗਿਆ, ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਵੇਖਿਆ ਕਿ ਮੱਝ ਦਾ ਹਿਰਦਾ ਹਾਲੇ ਅਡੋਲ ਹੈ, ਇਹਦਾ ਮਨ ਡੋਲਿਆ ਨਹੀਂ, ਬਿਲਕੁਲ ਅਡੋਲ ਹਿਰਦੇ ਦੇ ਨਾਲ ਸਿਮਰਨ ਭਜਨ ਕਰ ਰਿਹਾ, ਕਿਰਤ ਵਿਰਤ ਕਰਕੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ।
ਸਤਿਗੁਰ ਬੋਰ ਮੇਵੜਾ ਭੇਜਾ ਕਯੋ ਹੁਕਮਨਾਮਾ ਇਹ ਲੈ ਜਾ।
ਸਤਿਗੁਰਾਂ ਨੇ ਫੇਰ ਇੱਕ ਦਿਨ ਪਰਖਣ ਵਾਸਤੇ ਕਸਵੱਟੀ ਦਾ ਤਾਪ ਫਿਰ ਤੱਕ ਲਿਆ, ਤੇ ਕਸਵੱਟੀ ਲਾਉਣ ਵਾਸਤੇ ਮੇਰੇ ਪਾਤਸ਼ਾਹ ਨੇ ਫੇਰ ਇੱਕ ਦਿਨ ਮੇਵੜੇ ਨੂੰ ਸੱਦਿਆ, ਤੇ ਮੇਵੜੇ ਨੂੰ ਸੱਦ ਕੇ ਕਹਿੰਦੇ ਲੈ ਭਾਈ ਹੁਕਮਨਾਮਾ, ਇਹ ਹੁਕਮਨਾਮਾ ਲੈ ਜਾ ਜਿੱਥੇ ਤੂੰ ਪਹਿਲਾਂ ਲੈ ਕੇ ਗਿਆ ਸੀ ਭਾਈ ਮੱਝ ਦੇ ਕੋਲ ਅਮਕੇ ਨਗਰ ਦੇ ਵਿੱਚ, ਜਿੱਥੇ ਉਹ ਘਾਹ ਵੇਚ ਕੇ ਗੁਜ਼ਾਰਾ ਕਰ ਰਿਹਾ, ਘਰ ਚ ਵਿਪਤਾ ਦਾ ਸਮਾਂ ਪਰ ਅਡੋਲ ਸਿੱਖੀ ਉਹਨੇ ਧਾਰਨ ਕੀਤੀ ਹੋਈ ਹੈ, ਆ ਲੈ ਸਾਡਾ ਹੁਕਮਨਾਮਾ, ਇਹ ਭਾਈ ਮੱਝ ਪ੍ਰਥਾਏ ਹੁਕਮਨਾਮਾ ਲੈ ਜਾ।
ਪ੍ਰਥਮ ਰਜਤ ਪਣ 21 ਲਿਓ ਬੋਰ ਹੁਕਮਨਾਮਾ ਤਿਸ ਦਿਓ।
ਹੁਕਮਨਾਮਾ ਲੈ ਜਾ, ਪਰ ਭਾਈ ਮੱਝ ਨੂੰ ਦੇਣਾ ਤਾਂ ਆ ਇਹਦੇ ਬਦਲੇ ਚ ਪਹਿਲਾਂ 21 ਰੁਪਈਏ ਲੈਣੇ ਨੇ ਉਹਦੇ ਕੋਲ 21 ਰੁਪਈਏ। ਫਿਰ ਮਹਾਰਾਜ ਜੀ ਨੇ ਦੁਬਾਰਾ ਫਿਰ ਭੇਜਿਆ ਹੁਕਮਨਾਮਾ ਕਿ ਇਹ 21 ਰੁਪਈਏ ਲੈ ਕੇ ਫਿਰ ਇਹਦੇ ਬਦਲੇ ਵਿੱਚ ਉਹਨੂੰ ਇਹ ਹੁਕਮਨਾਮਾ ਭਾਈ ਮੱਝ ਨੂੰ ਦੇਣਾ ਹੈ।
ਸਤਿਗੁਰ ਆਇਸ ਤੇ ਮਗ ਚਲਿਓ ਆਏ ਪੁਰੀ ਮੈਂ ਮੰਝ ਤੋਂ ਮਿਲਿਓ।
ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਸਿਮਰਨ ਕਰਕੇ ਗੁਰੂ ਕੀ ਆਗਿਆ ਲੈ ਕੇ ਮੇਵੜਾ ਚੱਲ ਪਿਆ। ਇਹ ਭੇਤੀ ਸੀ, ਪਹਿਲਾਂ ਵੀ ਇਹੀ ਆਇਆ ਸੀ, ਦੁਬਾਰਾ ਫਿਰ ਭਾਈ ਮੱਝ ਦੇ ਨਗਰ ਭਾਈ ਮੱਝ ਨੂੰ ਮਿਲਣ ਵਾਸਤੇ ਪਹੁੰਚਿਆ ਹੈ।
ਦੇਖਤ ਹੋਇਓ ਹਰਕ ਮਿਸਾਲਾ ਸਤਿਗੁਰ ਮੋਕੋ ਕੀਨ ਨਿਹਾਲਾ।
ਭਾਈ ਮੱਝ ਨੇ ਵੇਖਿਆ ਵੀ ਇਹ ਮੇਵੜਾ ਸਿੱਖ ਫੇਰ ਆਇਆ, ਕਹਿੰਦੇ ਵੇਖਦਿਆਂ ਚਾਓ ਚੜ ਗਿਆ ਭਾਈ ਮੱਝ ਨੂੰ, ਤੇ ਵੇਖ ਕੇ ਸਿੱਖ ਨੂੰ ਉਸ ਮੇਵੜੇ ਨੂੰ ਵੇਖ ਕੇ ਭਾਈ ਮੱਝ ਨੇ ਪੈਰਾਂ ਤੇ ਮੱਥਾ ਟੇਕਿਆ, ਕਹਿੰਦੇ ਮੇਰੇ ਗੁਰਾਂ ਨੇ ਮੈਨੂੰ ਕਿੱਡਾ ਨਿਹਾਲ ਕੀਤਾ, ਮੇਰੇ ਤੇ ਕਿੰਨਾ ਤਰਸ ਪੇ ਕਰਦੇ ਨੇ, ਮੈਂ ਉਨਾ ਯਾਦ ਨਹੀਂ ਕਰਦਾ ਮੇਰੇ ਸਾਹਿਬ ਨੂੰ ਜਿੰਨਾ ਮੇਰੇ ਸਤਿਗੁਰੂ ਮੈਨੂੰ ਚੇਤੇ ਕਰਦੇ ਨੇ। ਉਹਨਾਂ ਦੇ ਚੇਤੇ ਵਿੱਚ ਮੈਂ ਇਹ ਬਾਰ ਬਾਰ ਸਿੱਖਾਂ ਨੂੰ ਭੇਜ ਕੇ ਮੈਨੂੰ ਯਾਦ ਕਰਦੇ ਨੇ, ਇਹ ਮੇਰੇ ਗੁਰੂ ਦੀ ਕਿਰਪਾ ਹੈ, ਇਹ ਮੇਰੇ ਸਤਿਗੁਰਾਂ ਦੀ ਕਿਰਪਾ ਨਜ਼ਰ ਦ੍ਰਿਸ਼ਟੀ ਹੈ ਕਿ ਮੇਰੇ ਸਤਿਗੁਰਾਂ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
ਚਲੋ ਸਦਨ ਮੈਂ ਪਦ ਨਿਜ ਪਾਵੋ ਗੁਰੂ ਹੁਕਮ ਪੁਨ ਮੋਏ ਦਿਖਾਵੋ।
ਮੇਵੜੇ ਨੇ ਆਖਿਆ ਗੁਰੂ ਕਾ ਹੁਕਮ ਲੈ ਕੇ ਆਇਆ, ਭਾਈ ਮੱਝ ਨੂੰ ਚਾਓ ਚੜ ਗਿਆ, ਮੇਰੇ ਸਤਿਗੁਰੂ ਮੇਰੇ ਤੇ ਕਿੱਡੀਆਂ ਬਖਸ਼ਿਸ਼ਾਂ ਕਰਦੇ ਨੇ, ਸਿੱਖ ਨੂੰ ਗੁਰੂ ਕਾ ਹੁਕਮ ਪ੍ਰਤੱਖ ਰੂਪ ਵਿਚ ਆ ਕੇ ਮਿਲੇ, ਸਿੱਖ ਦੇ ਵੱਡੇ ਭਾਗ। ਪਰ ਮੇਵੜੇ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਹੁਕਮਨਾਮਾ ਇਹ ਤਾਂ ਮਿਲੇਗਾ ਭਾਈ ਮੱਝ ਜਿਹਦੇ ਬਦਲੇ ਚ 21 ਰੁਪਈਏ ਭੇਟ ਕਰੇਗਾ, ਜਿਵੇਂ ਪਹਿਲੋਂ ਮਿਲਿਆ ਸੀ, ਹੁਣ 21 ਰੁਪਈਏ ਦੇ ਕੇ ਤਾਂ ਇਹ ਹੁਕਮਨਾਮਾ ਤੈਨੂੰ ਪ੍ਰਾਪਤ ਹੋਵੇਗਾ।
ਸਨਮਾਨਿਤ ਗ੍ਰਹਿ ਮੈਂ ਲੈ ਗਏ ਮੰਚ ਡਸਾਏ ਬਿਟਾਵਨ ਕਹਿਓ।
ਭਾਈ ਮੰਝ ਜੀ ਕਹਿੰਦੇ ਮਹਾਰਾਜ ਚਲੋ ਘਰ ਚਰਨ ਪਾਓ। ਮੇਵੜੇ ਨੂੰ ਨਾਲ ਲਿਜਾ ਕੇ ਭਾਈ ਮੰਝ ਨੇ ਘਰ ਬੜਾ ਸੋਹਣਾ ਪਲੰਘਾ ਡਸਾ ਕੇ ਉਹਦੇ ਤੇ ਭਾਈ ਮੇਵੜੇ ਨੂੰ ਬਿਠਾਇਆ, ਬਿਠਾ ਕੇ ਬੜਾ ਸਤਿਕਾਰ ਕੀਤਾ, ਜਲ ਪਾਣੀ ਚਕਾਇਆ।
ਕਹਿਓ ਮੇਵੜੇ ਇਮ ਸੁਣ ਲਿਓ ਪ੍ਰਥਮ ਇੱਕੀਸ ਰਜਤ ਪਰ ਦਿਓ।
ਮੇਵੜੇ ਨੇ ਕਹਿ ਦਿੱਤਾ ਭਾਈ ਮੰਝ ਜੀ ਪਹਿਲਾਂ 21 ਰੁਪਈਏ ਭੇਟਾ ਕਰੋ।
ਸੁਣਤ ਮੰਝ ਨੇ ਆਨੰਦ ਠਾਨਿਓ ਮੁਝ ਕੋ ਗੁਰੂ ਅਪਨੋ ਕਰ ਜਾਨਿਓ।
21 ਰੁਪਈਏ ਭੇਟ ਕਰੋ, ਫਿਰ ਪਿੱਛੋਂ ਤੁਹਾਨੂੰ ਗੁਰੂ ਕੇ ਹੁਕਮਨਾਮੇ ਦੇ ਦਰਸ਼ਨ ਕਰਾਵਾਂਗੇ, ਗੁਰੂ ਕਾ ਹੁਕਮਨਾਮਾ ਤੁਹਾਨੂੰ ਦੇਵਾਂਗੇ। ਭਾਈ ਮੰਝ ਜੀ ਸੁਣ ਕੇ ਬੜੇ ਆਨੰਦਿਤ ਹੋਏ, ਕਹਿਣ ਲੱਗੇ ਸਤਿਗੁਰੂ ਜੀ ਮੇਰੇ ਤੇ ਕਿੰਨੀ ਕਿਰਪਾ ਕਰ ਰਹੇ ਨੇ, ਕਿੰਨਾ ਤਰਸ ਕਰ ਰਹੇ ਨੇ। ਸਤਿਗੁਰੂ ਜੀ ਮੈਨੂੰ ਆਪਣਾ ਜਾਣ ਕੇ ਮੇਰੇ ਤੇ ਦਇਆ ਦ੍ਰਿਸ਼ਟੀ ਕਰ ਰਹੇ ਨੇ, ਸਿੱਖ ਤਾਂ ਹੋਰ ਵੀ ਬਥੇਰੇ ਨੇ ਪਰ ਸਤਿਗੁਰੂ ਜੀ ਮੇਰੇ ਤੇ ਜਿਹੜੀ ਇਹ ਕਿਰਪਾ ਕਰ ਰਹੇ ਨੇ, ਮੈਨੂੰ ਆਪਣਾ ਜਾਣ ਕੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ, ਰੰਚਕ ਭਰ ਵੀ ਖਿਆਲ ਨਹੀਂ ਆਇਆ, ਹੁਣ 21 ਰੁਪਈਏ ਕਿੱਥੋਂ ਲਿਆਵਾਂਗਾ, ਕਿੱਥੋਂ ਗੁਰੂ ਕੇ ਚਰਨਾਂ ਚ ਭੇਟ ਕਰਾਂਗਾ। ਅੱਜ ਸਿੱਖ ਕੋਲ ਸਭ ਕੁਝ ਹੈ, ਕਿਰਤ ਬਿਰਤ ਕਰਦਾ ਪਰ ਫਿਰ ਵੀ ਗੁਰੂ ਕਾ ਦਸਵੰਧ ਕੱਢਣ ਵੇਲੇ ਗੁਰੇਜ ਕਰਦਾ, ਕਹਿੰਦਾ ਜੀ ਮੇਰਾ ਆਪਣਾ ਗੁਜ਼ਾਰਾ ਮਸਾਂ ਚੱਲਦਾ। ਇਹੋ ਜਿਹੇ ਗੁਰਸਿੱਖਾਂ ਦੀਆਂ ਜੀਵਨੀਆਂ ਤੋਂ ਪ੍ਰੇਰਣਾ ਲਿਓ ਕਿ ਘਰ ਵਿਚ ਕੁਝ ਨਹੀਂ ਪਰ ਫਿਰ ਵੀ ਚਾਹੋ ਹੈ ਕਿ ਮੇਰੇ ਸਤਿਗੁਰੂ ਮੈਨੂੰ ਆਪਣਾ ਸਮਝ ਕੇ ਸੇਵਾ ਲਾ ਰਹੇ ਨੇ, ਮੈਨੂੰ ਆਪਣਾ ਜਾਣ ਕੇ ਮੇਰੇ ਤੇ ਤਰਸ ਪੇ ਕਰਦੇ ਨੇ, ਦਇਆ ਪੇ ਕਰਦੇ ਨੇ। ਕਹਿੰਦੇ ਮੇਰੇ ਤੇ ਸਤਿਗੁਰੂ ਕਿੱਡੀ ਵੱਡੀ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ।
ਨਿਜ ਨਾਰਾ ਕੋ ਸਕਲ ਸੁਣਾਵਾ ਗੁਰ ਕੋ ਬੋਰ ਮੇਵੜਾ ਆਵਾ।
ਮੰਝ ਆਪਣੀ ਘਰਵਾਲੀ ਕੋਲ ਆਇਆ, ਫਿਰ ਬਚਨ ਕੀਤਾ, ਸੁਭਗੇ ਮੇਵੜਾ ਸਿੱਖ ਆਇਆ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੀਨਾ ਬੰਧੂ ਦਿਆਲੂ ਸਤਿਗੁਰਾਂ ਨੇ ਫੇਰ ਇੱਕ ਮੇਵੜੇ ਨੂੰ ਆਪਣੇ ਪਾਸ ਭੇਜਿਆ, ਹੁਕਮਨਾਮਾ ਦੇ ਕੇ ਭੇਜਿਆ ਹੈ।
ਭੇਟੇ ਕੀ ਸੁਰਪਈਨ ਕੈ ਬੋਲ ਹੁਕਮ ਕੋ ਦੇ ਬੋਚੈ।
ਮੈਂ ਬਦਲੇ ਚ 21 ਰੁਪਈਏ ਭੇਟਾ ਲੈਣੀ ਹੈ ਤੇ 21 ਰੁਪਈਏ ਲੈ ਕੇ ਫਿਰ ਗੁਰੂ ਕਾ ਹੁਕਮਨਾਮਾ ਤੁਹਾਨੂੰ ਦੇਵਾਂਗਾ।
ਸੁਣ ਤੇ ਸਿੱਖਣੀ ਪਈ ਪਰਸੰਨ ਕਹਿਤ ਪਈ ਮਾਨੋ ਨਿਜ ਧੰਨ।
ਗੁਰੂ ਕੀ ਸਿੱਖਣੀ ਭਾਈ ਮੱਝ ਦੇ ਘਰਵਾਲੀ ਉਹ ਵੀ ਗੁਰੂ ਦੇ ਪਿਆਰ ਦੇ ਰੰਗ ਚ ਰੰਗੀ ਹੋਈ, ਕਹਿਣ ਲੱਗੀ ਪਤੀ ਦੇਵ ਅੱਜ ਇਹ ਸਮਝ ਲੋ ਵੀ ਤੁਸੀਂ ਧੰਨ ਹੋ ਗਏ ਹੋ, ਮੈਂ ਧੰਨ ਹੋ ਗਈ ਹਾਂ, ਆਪਣੇ ਤੇ ਗੁਰੂ ਕੀ ਖੁਸ਼ੀ ਹੋ ਰਹੀ। ਤੁਸੀਂ ਆਪਣੇ ਆਪ ਨੂੰ ਧੰਨ ਜਾਣੋ, ਮਾਨੋ ਨਿਜ ਧੰਨ, ਇਹ ਸਮਝ ਲੋ ਕਿ ਤੁਸੀਂ ਧੰਨ ਹੋ।
ਸਿਮਰਤ ਹੈ ਸਤਿਗੁਰ ਤੁਝ ਤਾਈ ਜਾਨ ਆਪਨੋ ਦਇਆ ਕਰਾਈ।
ਸਤਿਗੁਰੂ ਜੀ ਤੁਹਾਨੂੰ ਸਿਮਰਦੇ ਨੇ, ਤੁਹਾਨੂੰ ਯਾਦ ਪੇ ਕਰਦੇ ਨੇ ਤੇ ਤੁਹਾਨੂੰ ਆਪਣਾ ਜਾਣ ਕੇ ਯਾਦ ਕਰਦੇ ਨੇ ਨਾ, ਆਪਣਾ ਜਾਣ ਕੇ ਤੁਹਾਡੇ ਤੇ ਦਇਆ ਕਰ ਰਹੇ ਨੇ, ਤੁਸੀਂ ਆਪਣੇ ਆਪ ਨੂੰ ਧੰਨ ਜਾਣ ਲੋ।
ਸੁਗਮ ਬਾਤ ਤੁਝ ਸੋ ਇੱਕ ਪਾਸੋ ਅਬ ਗਿਰਵੀ ਮੁਝ ਕੋ ਕਿਤ ਰੱਖੋ।
ਪਤੀ ਦੇਵ ਜੀ ਹੁਣ ਇੱਕ ਸੌਖਾ ਰਾਹ ਸੌਖਾ ਤਰੀਕਾ ਮੈਂ ਤੁਹਾਨੂੰ ਦੱਸ ਦਿਆਂ, 21 ਰੁਪਈਏ ਕਿਵੇਂ ਪ੍ਰਾਪਤ ਹੋ ਸਕਦੇ ਨੇ। ਉਹ ਏਦਾਂ ਹੋ ਸਕਦੇ ਨੇ ਵੀ ਹੁਣ ਸ਼ਾਹੂਕਾਰ ਕੋਲ ਮੈਨੂੰ ਗਿਰਵੀ ਰੱਖ ਆਓ, ਗਿਰਵੀ ਰੱਖ ਆਓ। ਖਾਲਸਾ ਜੀ ਉਹਨਾਂ ਸਮਿਆਂ ਚ ਰਵਾਇਤ ਹੁੰਦੀ ਸੀ ਕਿ ਜਦੋਂ ਕਿਸੇ ਸ਼ਾਹੂਕਾਰ, ਕਿਉਂਕਿ ਲੋਕ ਸੱਚ ਤੇ ਸੁੱਚ ਦੇ ਧਾਰਨੀ ਸੀ, ਅੱਜ ਤੇ ਸਤਾਮਾ ਤੇ ਲਿਖ ਕੇ ਵੀ ਕਰਜ਼ਾ ਲੋਕ ਮੁੜ ਕੇ ਮੁੱਕਰ ਜਾਂਦੇ ਨੇ, ਪਰ ਉਹਨਾਂ ਸਮਿਆਂ ਚ ਜਦੋਂ ਸ਼ਾਹੂਕਾਰਾਂ ਕੋਲੋਂ ਕਰਜ਼ਾ ਲਿਆ ਜਾਂਦਾ ਸੀ ਤੇ ਲੋਕ ਬਦਲੇ ਵਿਚ ਕੋਈ ਆਪਣੀ ਕੀਮਤੀ ਚੀਜ਼ ਉਹਦੇ ਕੋਲ ਗਿਰਵੀ ਕਰਨ ਦਾ ਵਚਨ ਹੀ ਕਰ ਆਉਂਦੇ ਸੀ ਕਿ ਮੈਂ ਆਪਣੀ ਅਮਕੀ ਚੀਜ਼ ਤੈਨੂੰ ਗਿਰਵੀ ਦਿੰਦਾ। ਜਿਵੇਂ ਇੱਕ ਭਗਤ ਹੋਇਆ ਨਰਸੀ, ਤੇ ਇਹ ਬੜਾ ਵੱਡਾ ਪ੍ਰਸਿੱਧ ਗਵਈਆ ਸੀ, ਇਹਨੂੰ ਵੀ ਕਿਸੇ ਸਮੇਂ ਧਨ ਦੀ ਲੋੜ ਪਈ ਸੀ ਤੇ ਇਹਨੇ ਆਪਣਾ ਰਾਗ ਕਿਨਾਰਾ ਗਿਰਵੀ ਰੱਖ ਦਿੱਤਾ ਸੀ ਕਿ ਮੈਂ ਕਿਨਾਰਾ ਰਾਗ ਗਿਰਵੀ ਰੱਖਦਾ, ਇਹਦੇ ਬਦਲੇ ਚ ਮੈਨੂੰ ਇੰਨਾ ਧਨ ਦੇ ਦੇ, ਜਦੋਂ ਮੈਂ ਤੈਨੂੰ ਦੇ ਦਿਆਂਗਾ ਤੇ ਉਦੋਂ ਮੈਂ ਆਪਣਾ ਰਾਗ ਲੈ ਲਵਾਂਗਾ, ਉਦੋਂ ਤੱਕ ਮੈਂ ਇਹ ਰਾਗ ਨਹੀਂ ਗਾਵਾਂਗਾ। ਆਪਣੀ ਕੋਈ ਪਿਆਰੀ ਚੀਜ਼ ਗਿਰਵੀ ਰੱਖ ਦਿੰਦੇ ਸੀ। ਅੱਜ ਕੱਲ ਵੀ ਇਸੇ ਤਰ੍ਹਾਂ ਦੀ ਰਵਾਇਤ ਚੱਲਦੀ, ਕਿਸੇ ਕੋਲੋਂ ਕੋਈ ਮਾਇਆ ਲੈ ਲੈਂਦਾ ਤੇ ਫਿਰ ਬਦਲੇ ਵਿਚ ਉਨਾ ਚਿਰ ਉਹਦਾ ਕੰਮ ਕਰਦਾ ਦੁਕਾਨ ਤੇ ਜਦੋਂ ਤੱਕ ਉਹਦੇ ਪੈਸੇ ਨਹੀਂ ਪੂਰੇ ਹੋ ਜਾਂਦੇ। ਏਦਾਂ ਹੀ ਉਸ ਸਮੇਂ ਵਿਚ ਇਹ ਰਵਾਇਤ ਸੀ ਕਿ ਸ਼ਾਹੂਕਾਰਾਂ ਦੇ ਕੋਲ ਲੋਕ ਆਪਣੀਆਂ ਇਸਤਰੀਆਂ ਗਿਰਵੀ ਰੱਖ ਦਿੰਦੇ ਸੀ, ਜਦੋਂ ਤੱਕ ਪੈਸੇ ਨਹੀਂ ਸੀ ਪੂਰੇ ਹੁੰਦੇ ਉਦੋਂ ਤੱਕ ਉਹਨਾਂ ਦੇ ਘਰ ਜਾ ਕੇ ਬਰਤਨ ਮਾਂਜਣੇ, ਕੱਪੜੇ ਧੋਣੇ, ਪ੍ਰਸ਼ਾਦਾ ਪਾਣੀ ਪਕਾਉਣਾ, ਝਾੜੂ ਦੱਪਾ ਕਰਨਾ ਇਹ ਸਾਰਾ ਕੰਮ ਜਾ ਕੇ ਇਸਤਰੀਆਂ ਕਰਦੀਆਂ ਸੀ। ਫਿਰ ਜਦੋਂ ਪੈਸੇ ਪੂਰੇ ਹੋ ਜਾਣੇ ਫਿਰ ਉਹਨਾਂ ਨੇ ਆਪਣੇ ਘਰ ਵਾਪਸ ਆ ਜਾਣਾ। ਇਸ ਢੰਗ ਨਾਲ ਭਾਈ ਮੰਝ ਨੂੰ ਉਹਦੀ ਘਰਵਾਲੀ ਕਹਿਣ ਲੱਗੀ ਕਿ ਪਤੀ ਦੇਵ ਜੀ ਹੁਣ ਮੈਨੂੰ ਤੁਸੀਂ ਅਮਕੇ ਸ਼ਾਹੂਕਾਰ ਦੇ ਕੋਲ ਗਿਰਵੀ ਰੱਖਾਓ।
ਗੈਲ ਕਰੋ ਤਿਸ ਕੀ ਚਿਤ ਲਾਏ ਜਈਅਤ ਧਨ ਤੈ ਚੇਲੇ ਆਏ।
ਮੈਂ ਉਸ ਸ਼ਾਹੂਕਾਰ ਦੇ ਘਰ ਦਾ ਕੂੜਾ ਟੱਪਾ ਵੀ ਕਰਾਂਗੀ, ਝਾੜੂ ਵੀ ਫੇਰਾਂਗੀ, ਉਹਦੇ ਬਰਤਨ ਮਾਂਜਾਂਗੀ, ਔਰ ਸਹਿਜੇ ਸਹਿਜੇ ਉਹਦੀ ਮਾਇਆ ਉਤਰ ਜਾਏਗੀ, ਜਿੰਨੀ ਦੇਰ ਕੰਮ ਕਰਾਵੇਗਾ ਮੈਂ ਕਰਾਂਗੀ, ਔਰ ਤੁਸੀਂ ਮੇਰੇ ਬਦਲੇ ਵਿਚ 21 ਰੁਪਈਏ ਲੈ ਆਓ, ਔਰ ਉਹ ਪੈਸੇ ਲਿਆ ਕੇ ਇਸ ਸਿੱਖ ਨੂੰ ਦੇ ਕੇ ਹੁਕਮਨਾਮੇ ਦੇ ਦਰਸ਼ਨ ਕਰ ਲੋ।
ਮੰਜ ਸੁਨਤ ਸੋਈ ਬਿਦਕੀਨ ਗਿਰਵੀ ਰਾਖ ਦਰਦ ਸੋਲੀ।
ਭਾਈ ਮੰਝ ਨੇ ਸੁਣ ਕੇ ਜਾ ਕੇ ਸ਼ਾਹੂਕਾਰ ਨੂੰ ਕਹਿ ਦਿੱਤਾ, ਮੈਂ ਆਪਣੀ ਘਰਵਾਲੀ ਤੇਰੇ ਕੋਲ ਗਿਰਵੀ ਰੱਖਦਾ, ਬਦਲੇ ਚ ਮੈਨੂੰ 21 ਰੁਪਈਏ ਚਾਹੀਦੇ ਨੇ। 21 ਰੁਪਈਏ ਲੈ ਕੇ ਭਾਈ ਮੰਝ ਜੀ ਘਰ ਵਾਪਸ ਆਏ।
ਦੀਨ ਮੇਵੜੇ ਕੋ ਹਰ ਖਾਏ ਲਿਓ ਹੁਕਮਨਾਮਾ ਸੁਖ ਪਾਏ।
ਆ ਕੇ 21 ਰੁਪਈਏ ਮੇਵੜੇ ਨੂੰ ਦਿੱਤੇ ਤੇ ਦੇ ਕੇ ਮੇਵੜੇ ਨੂੰ ਕਹਿੰਦਾ, ਹੁਣ ਸਿੱਖਾ ਮੈਨੂੰ ਗੁਰੂ ਕੇ ਹੁਕਮ ਦੇ ਦਰਸ਼ਨ ਕਰਾ। ਹੁਕਮਨਾਮਾ ਲੈ ਕੇ ਕਹਿੰਦੇ ਬੜੀ ਖੁਸ਼ੀ ਨਾਲ ਹੁਕਮਨਾਮੇ ਨੂੰ ਸਿਰ ਤੇ ਰੱਖਿਆ, ਹੁਕਮਨਾਮੇ ਨੂੰ ਮੱਥਾ ਟੇਕਿਆ, ਵੰਦਨਾ ਕੀਤੀ, ਬੜੀ ਭਾਰੀ ਖੁਸ਼ੀ ਤੇ ਸੁਖ ਭਾਈ ਮੰਝ ਦੇ ਹਿਰਦੇ ਚ ਪੈਦਾ ਹੋਇਆ।
ਵੱਡਿਓ ਸੋ ਗੁਰ ਨੇ ਨਿਕਟ ਹਕਾਰਾ ਸਰਬ ਸੁਨਾਏ ਆਪਣੀ ਦਾਰਾ।
ਹੁਕਮਨਾਮੇ ਚ ਲਿਖਿਆ ਸੀ ਕਿ ਸਿੱਖਾ ਤੂੰ ਸਾਡੇ ਕੋਲ ਚੱਲ ਕੇ ਆ ਜਾ, ਇਹ ਹੁਕਮ ਆਇਆ ਗੁਰੂ ਅਰਜਨ ਸਾਹਿਬ ਦਾ ਕਿ ਸਿੱਖਾ ਇਹ ਹੁਕਮ ਪੜਦਿਆਂ ਇਸ ਮੇਵੜੇ ਦੇ ਨਾਲ ਸਾਡੇ ਕੋਲ ਚੱਲ ਕੇ ਆ ਜਾ। ਭਾਈ ਮੰਝ ਨੇ ਜਦੋਂ ਹੁਕਮਨਾਮਾ ਪੜਿਆ ਕਿ ਗੁਰੂ ਸਾਹਿਬ ਨੇ ਮੈਨੂੰ ਸੱਦਿਆ, ਫਿਰ ਆਪਣੀ ਘਰਵਾਲੀ ਨਾਲ ਗੱਲ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਯਾਦ ਕੀਤਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਆਪਣੇ ਚਰਨਾਂ ਚ ਸੱਦਿਆ, ਆਪਣੇ ਚਰਨਾਂ ਚ ਬੁਲਾਇਆ ਹੈ।
ਮੈਂ ਗੁਰ ਕੀ ਸੇਵਾ ਹਿਤ ਜਾਵੋ ਪਾਸਰੋਂ ਸਬਰੀ ਤੇਰੇ ਜਾਵੋ।
ਮੈਂ ਚੱਲਿਆ ਸਤਿਗੁਰਾਂ ਦੇ ਚਰਨਾਂ ਚ, ਇਹ ਨਹੀਂ ਆਖਿਆ ਵੀ ਘਰ ਦਾ ਪਿੱਛੇ ਗੁਜ਼ਾਰਾ ਕਿਵੇਂ ਹੋਵੇਗਾ। ਕਹਿੰਦੇ ਮੇਰੇ ਸਤਿਗੁਰਾਂ ਨੇ ਮੈਨੂੰ ਸੱਦ ਲਿਆ, ਬੁਲਾ ਲਿਆ, ਤੇ ਮੈਂ ਸਤਿਗੁਰਾਂ ਦੇ ਚਰਨਾਂ ਚ ਜਾ ਕੇ ਉਹਨਾਂ ਦੀ ਸੇਵਾ ਕਰਾਂਗਾ, ਔਰ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਰਜਾਵਾਂਗਾ, ਉਹਨਾਂ ਨੂੰ ਪ੍ਰਸੰਨ ਕਰਾਂਗਾ ਕਿ ਮੇਰੇ ਸਤਿਗੁਰੂ ਜੀ ਕਿਸੇ ਤਰੀਕੇ ਮੇਰੇ ਤੇ ਪ੍ਰਸੰਨ ਹੋ ਜਾਣ।
ਹੋਏ ਕਿਰਪਾਲ ਨਿਹਾਲ ਕਰੈ ਸਭ ਮੈਂ ਤੁਝ ਸੋ ਮੇਲ ਬਣੈ।
ਜਦੋਂ ਮੇਰੇ ਸਤਿਗੁਰੂ ਜੀ ਮੇਰੇ ਤੇ ਕਿਰਪਾਲ ਹੋ ਕੇ ਮੈਨੂੰ ਨਿਹਾਲ ਕਰ ਦੇਣਗੇ, ਹੇ ਭਗਵਾਨ ਨੇ, ਫਿਰ ਮੈਂ ਤੈਨੂੰ ਆ ਕੇ ਮਿਲਾਂਗਾ। ਹੁਣ ਮੈਂ ਉਦੋਂ ਤੱਕ ਨਹੀਂ ਜੇ ਮੁੜਨਾ ਜਦੋਂ ਤੱਕ ਮੇਰੇ ਸਤਿਗੁਰੂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਨਿਹਾਲ ਨਹੀਂ ਕਰ ਦਿੰਦੇ। ਹੁਣ ਜਦੋਂ ਨਿਹਾਲ ਕਰਨਗੇ, ਟੁੱਟ ਪੈਣਗੇ ਮੇਰੇ ਤੇ, ਫਿਰ ਮੈਂ ਆ ਕੇ ਤੈਨੂੰ ਮਿਲਾਂਗਾ।
ਯੈ ਮਸਲਤ ਕਰ ਬੇਚਿਓ ਘਾਸ ਭੋਜਨ ਆਨਿਓ ਆਪਣ ਆਵਾਸ।
ਆਪਣੀ ਘਰਵਾਲੀ ਨਾਲ ਕਰਕੇ ਜਿਹੜਾ ਘਾਸ ਇੱਕ ਦਿਨ ਦਾ ਉਹ ਵੇਚਿਆ, ਉਹਦੇ ਬਦਲੇ ਜਿਹੜੇ ਪੈਸੇ ਸਾਨੂੰ ਘਰ ਲਿਆਂਦੇ ਉਹਦਾ ਭੋਜਨ ਤਿਆਰ ਕੀਤਾ।
ਕਰਿਓ ਮੇਵੜੇ ਤਬੈ ਆਹਾਰਾ ਅਚਿਓ ਸੁਪਤ ਪਾਨਿਸਾ ਮਜਾਰਾ।
ਮੇਵੜੇ ਨੂੰ ਪ੍ਰਸ਼ਾਦਾ ਛਕਾਇਆ, ਪਰਿਵਾਰ ਨੇ ਪ੍ਰਸ਼ਾਦਾ ਛਕਿਆ, ਰਾਤ ਬਤੀਤ ਕੀਤੀ ਹੈ।
ਉੱਠ ਪ੍ਰਭਾਤ ਤਿਸ ਕੇ ਸੰਗ ਚਾਲਾ ਜਹਾਂ ਮੇਰਾ ਜੈ ਪ੍ਰਭੂ ਕਿਰਪਾਲਾ।
ਉੱਠ ਕੇ ਭਾਈ ਮੰਝ ਜੀ ਅਗਲਾ ਦਿਨ ਚੜਿਆ ਤੇ ਉਸੇ ਮੇਵੜੇ ਦੇ ਨਾਲ ਚੱਲ ਪਏ, ਉਸੇ ਮੇਵੜੇ ਦੇ ਨਾਲ ਜਿਹਨੇ ਗੁਰੂ ਅਰਜਨ ਸਾਹਿਬ ਕੋਲ ਜਾਣਾ ਸੀ ਉਹਦੇ ਨਾਲ ਹੀ ਭਾਈ ਮੰਝ ਜੀ ਚੱਲ ਪਏ ਉੱਥੇ ਜਿੱਥੇ ਪਰਮ ਦਿਆਲੂ ਕਿਰਪਾਲੂ ਰਹਿਮਤਾਂ ਦੇ ਸਮੁੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਜਾਏ ਗੁਰੂ ਕੋ ਦਰਸ ਬਿਲੋ ਕੀਓ ਉਮੰਗਿਓ ਪ੍ਰੇਮ ਕੰਟ ਜਿਨ ਰੋਕਿਓ।
ਭਾਈ ਮੰਝ ਜੀ ਗੁਰੂ ਦਰਬਾਰ ਚ ਪਹੁੰਚੇ, ਜਾ ਕੇ ਆਪਣੇ ਪ੍ਰਾਣਾਂ ਤੋਂ ਪਿਆਰੇ ਪ੍ਰੀਤਮ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਜਿਹੜਾ ਚਾਉ ਹਿਰਦੇ ਚ ਬਣਿਆ ਗੁਰਬਾਣੀ ਦੀਆਂ ਇਹ ਪਾਵਨ ਪੰਗਤੀਆਂ ਗੁਰੂ ਦਰਸ਼ਨ ਕਰਕੇ ਜੋ ਗੁਰਸਿੱਖ ਦੀ ਜ਼ੁਬਾਨ ਤੋਂ ਆਪ ਮੁਹਾਰੇ ਪ੍ਰਗਟ ਹੁੰਦੀਆਂ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਮੈਂ ਆਪਣੇ ਸਤਿਗੁਰਾਂ ਨੂੰ ਆਪਣੇ ਸਾਹਮਣੇ ਵੇਖਿਆ ਤੇ ਵੇਖ ਕੇ ਮੇਰਾ ਤਨ ਤੇ ਮਨ ਦੋਵੇਂ ਨਿਹਾਲ ਹੋ ਗਏ ਤੇ ਭਾਈ ਮੱਝ ਨੇ ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਕਹਿੰਦੇ ਪ੍ਰੇਮ ਚ ਨਿਮਗਨ ਹੋ ਗਏ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਪਿਆਰ ਦੇ ਰੰਗ ਦੇ ਵਿੱਚ ਰੰਗ ਰੇਜ਼ ਹੋ ਗਏ।
ਸਤਿਗੁਰ ਨਿਜ ਰੁਖ ਨਹੀਂ ਜਨਾਇਵ ਔਰ ਸਾਥ ਕੈ ਸੇਵਾ ਲਾਇਵ।
ਪ੍ਰੇਮ ਨਾਲ ਗਲਾ ਭਰ ਆਇਆ, ਭਾਈ ਮੱਝ ਦਾ ਕੰਠ ਰੁਕ ਗਿਆ, ਨੇਤਰ ਭਰੇ ਹੋਏ ਸਜਲ ਨੇ, ਪਰ ਧੰਨ ਗੁਰੂ ਅਰਜਨ ਸਾਹਿਬ ਕਸਵੱਟੀ ਦੇ ਤਾਓ ਚ ਪੂਰਨ ਤੌਰ ਤੇ ਕਸ ਰਹੇ ਨੇ। ਮਹਾਰਾਜ ਜੀ ਨੇ ਪੁੱਛਿਆ ਤੱਕ ਨੀ ਤੇਰਾ ਕੀ ਹਾਲ ਹੈ, ਭਾਈ ਮੱਝ ਨੂੰ ਪੁੱਛਿਆ ਤੱਕ ਨੀ ਤੇਰਾ ਕੀ ਹਾਲ ਹੈ, ਕਿਵੇਂ ਆਇਆ। ਮਹਾਰਾਜ ਜੀ ਨੇ ਇਹਦੇ ਵੱਲ ਧਿਆਨ ਹੀ ਨਹੀਂ ਕੀਤਾ, ਜਿਵੇਂ ਜਾਣਦੇ ਹੀ ਨਾ ਹੋਣ ਇਸ ਨੂੰ। ਇਹ ਬਾਹਰਲੀ ਕਿਰਿਆ ਹੈ, ਦਰਅਸਲ ਅੰਦਰੋਂ ਤਾਂ ਭਾਈ ਮੱਝ ਨਾਲ ਇੱਕ ਮਿਕ ਹੋਏ ਪਏ ਨੇ ਉਹਦੀ ਕਾਲੜਾ ਵੇਖ ਕੇ। ਸਿਰਫ ਬਾਹਰ ਦੀ ਪ੍ਰਕਿਰਿਆ, ਕਸਵੱਟੀ ਜੋ ਲਾਣੀ ਸੀ, ਪਰਖ ਜੋ ਕਰਨੀ ਸੀ, ਕਹਿੰਦੇ ਅੰਦਰੋਂ ਪਿਆਰ ਹੈ, ਪਰ ਉਤੋਂ ਜਾਣ ਬੁੱਝ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਧਿਆਨ ਹੀ ਨਹੀਂ ਕੀਤਾ ਭਾਈ ਮੱਝ ਵੱਲ। ਹੋਰ ਸਿੱਖਾਂ ਨਾਲ ਗੱਲਾਂ ਬਾਤਾਂ ਲੱਗੇ ਨੇ, ਹੋਰ ਸਿੱਖਾਂ ਨੂੰ ਪੁੱਛਦੇ ਪਏ ਨੇ ਕਿਵੇਂ ਆਏ ਹੋ, ਕਿੱਥੋਂ ਆਏ ਹੋ, ਕਿਵੇਂ ਆਉਣਾ ਹੋਇਆ, ਕੀ ਕਾਮਨਾ ਹੈ, ਪਰ ਭਾਈ ਮੱਝ ਨੂੰ ਨਹੀਂ ਪੁੱਛਿਆ। ਭਾਈ ਮੱਝ ਖਲੋਤਾ ਹੈ, ਨੇਤਰ ਭਰੇ ਹੋਏ ਨੇ, ਗਲਾ ਰੁਕਿਆ ਹੋਇਆ, ਪਰ ਸਤਿਗੁਰਾਂ ਨੇ ਭਾਈ ਮੱਝ ਵੱਲ ਖਿਆਲ ਨਹੀਂ ਕੀਤਾ।
ਸਤਿਗੁਰ ਨਿਜ ਰੁਕ ਨਹੀਂ ਜਨਾਇ ਔਰ ਸਾਥ ਕੈ ਸੇਵਾ ਲਾਇ।
ਸਿੱਧਾ ਭਾਈ ਮੱਝ ਨੂੰ ਮਹਾਰਾਜ ਜੀ ਨੇ ਨਹੀਂ ਆਖਿਆ ਕਿ ਤੁਸੀਂ ਸੇਵਾ ਕਰੋ, ਉਹਦੇ ਵੱਲ ਖਿਆਲ ਹੀ ਨਹੀਂ ਕੀਤਾ, ਰੁੱਖ ਹੀ ਨਹੀਂ ਕੀਤਾ। ਸਗੋਂ ਇੱਕ ਸਿੱਖ ਨੂੰ ਦੂਸਰੇ ਸਿੱਖ ਨੂੰ ਕਹਿੰਦੇ ਭਾਈ ਇਹਨੂੰ ਕਿਸੇ ਸੇਵਾ ਚ ਲਾ ਦਿਓ, ਇਹ ਨਹੀਂ ਆਖਿਆ ਸਿੱਧਾ ਵੀ ਤੂੰ ਸੇਵਾ ਕਰ। ਦੂਜੇ ਸਿੱਖ ਨੂੰ ਕਿਹਾ ਕਿ ਭਾਈ ਇਹਨੂੰ ਕਹੋ ਕਿ ਕਿਸੇ ਸੇਵਾ ਵਿੱਚ ਲੱਗ ਜਾਏ।
ਹੇਤ ਸਮਦਾ ਨਿਤ ਲਿਆਵੈ ਭਇਓ ਪ੍ਰਸੰਨ ਗੁਰੂ ਜੀ ਨੂੰ ਭਾਵੈ।
ਆਖੋ ਵੀ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ ਨਾ ਲੱਕੜਾਂ ਲੈ ਕੇ ਆਇਆ ਕਰੇ। ਏਦਾਂ ਦੂਜੇ ਸਿੱਖ ਰਾਹੀਂ ਹੁਕਮ ਮਹਾਰਾਜ ਜੀ ਨੇ ਕਰਵਾਇਆ, ਦੂਜੇ ਸਿੱਖ ਰਾਹੀਂ ਹੁਕਮ ਕੀਤਾ ਤੇ ਭਾਈ ਮੱਝ ਨੂੰ ਸਿੱਖ ਨੇ ਆਖਿਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਕਿਆਂ ਲੰਗਰਾਂ ਵਾਸਤੇ, ਗੁਰੂ ਕਿਆਂ ਦੇਗਾਂ ਵਾਸਤੇ ਤੁਸੀਂ ਈਂਧਨ ਲੈ ਕੇ ਆਉਣਾ, ਲੱਕੜਾਂ ਲੈ ਕੇ ਆਉਣੀਆਂ ਨੇ, ਏਦਾਂ ਸਤਿਗੁਰੂ ਜੀ ਦੀ ਤੁਹਾਡੇ ਤੇ ਪ੍ਰਸੰਨਤਾ ਹੋਵੇਗੀ। ਗੁਰੂ ਜੀ ਨੂੰ ਇਸੇ ਤਰ੍ਹਾਂ ਭਾਉਂਦਾ,
ਵਹਿਰ ਜਾਏ ਨਿਤ ਈਂਧਨ ਆਨੈ ਸ਼ੁਸ਼ਕ ਪਾਰ ਪਾਰੀ ਤਿਸ ਥਾਨੈ।
ਭਾਈ ਮੱਝ ਨੇ ਕਮਰ ਕਸਾ ਕਰ ਲਿਆ ਸਤ ਬਚਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦਿਆਂ। ਇਹ ਨਹੀਂ ਆਖਿਆ ਵੀ ਗੁਰੂ ਸਾਹਿਬ ਨੇ, ਸਿੱਧਾ ਨਹੀਂ ਆਖਿਆ ਮੈਨੂੰ, ਕਿਸੇ ਸਿੱਖ ਰਾਹੀਂ ਹੁਕਮ ਆਇਆ ਫਿਰ ਵੀ ਸੱਤ ਕਰਕੇ ਮੰਨਿਆ। ਕਮਰ ਕਸਾ ਕਰਕੇ ਬਾਹਰ ਜੰਗਲ ਚ ਜਾਂਦੇ ਤੇ ਲੱਕੜਾਂ ਦਾ ਵੱਡਾ ਸਾਰਾ ਭਾਰ ਬੰਨ ਕੇ ਇਕੱਠਾ ਕਰਕੇ ਚੰਗੀ ਵੱਡੀ ਪੰਡ ਚੁੱਕ ਕੇ ਲਿਆਉਂਦੇ ਨੇ।
ਗੁਰ ਲੰਗਰ ਮੈਂ ਦੇਵੈ ਆਨ ਭੋਜਨ ਖਾਏ ਕਰੇ ਗੁਜ਼ਰਾਨ।
ਲੱਕੜਾਂ ਦੀ ਪੰਡ ਲਿਆ ਕੇ ਗੁਰੂ ਕੇ ਲੰਗਰਾਂ ਵਿਚ ਭੇਟ ਕਰਦੇ ਤੇ ਗੁਰੂ ਕੇ ਲੰਗਰਾਂ ਵਿਚ ਭੇਟ ਕਰਕੇ ਤੇ ਫਿਰ ਮੁੜ ਕੇ ਭੋਜਨ ਛਕਦੇ। ਏਦਾਂ ਭਾਈ ਮੱਝ ਦੀ ਆਪਣੀ ਗੁਜਰਾਨ ਕਰ ਰਹੇ ਨੇ ਗੁਰੂ ਘਰ ਚ ਰਹਿ ਕੇ।
ਪ੍ਰੇਮ ਲਗਨ ਮੈਂ ਰਹਿ ਨਿਮਗਨ ਹਿਰਦੇ ਵਿਕਾਰ ਕਰੇ ਸਭ ਭਗਨ।
ਗੁਰਾਂ ਦੀ ਪ੍ਰੇਮ ਦੀ ਲਗਨ ਵਿਚ ਨਿਮਗਨ ਹੋ ਕੇ ਰਹਿੰਦੇ ਨੇ। ਗੁਰੂ ਸਾਹਿਬ ਦੀ ਕਿਰਪਾ ਨਾਲ ਹਿਰਦੇ ਚ ਸਾਰੇ ਵਿਕਾਰ ਨਸ਼ਟ ਹੁੰਦੇ ਜਾ ਰਹੇ ਨੇ, ਹਿਰਦੇ ਚ ਕੋਈ ਵਿਕਾਰ ਰਿਹਾ ਹੀ ਨਹੀਂ, ਕਿਸੇ ਪ੍ਰਕਾਰ ਦੀ ਚਾਹਨਾ ਕਾਮਨਾ ਕੋਈ ਨਹੀਂ ਰਹੀ।
ਕੇਤਕ ਦਿਓਸ ਬਤੀਤੇ ਜਬੈ ਅੰਤਰ ਜਾਮੀ ਬੂਝਿਓ ਤਬੈ।
ਕੁਝ ਦਿਨ ਬਤੀਤ ਹੋ ਗਏ ਤੇ ਅੰਤਰਜਾਮੀ ਸਤਿਗੁਰੂ ਜੀ ਜਾਣੀ ਜਾਣਦੇ ਸਭ ਕੁਝ ਨੇ ਵੀ ਭਾਈ ਮੱਝ ਲੱਕੜਾਂ ਲਿਆਉਂਦਾ ਤੇ ਗੁਰੂ ਕੇ ਲੰਗਰ ਚ ਪ੍ਰਸ਼ਾਦਾ ਛਕਦਾ। ਕੁਝ ਦਿਨ ਬਤੀਤ ਹੋ ਗਏ ਤੇ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਪੁੱਛਣ ਲੱਗੇ,
ਮੰਝ ਸਿੱਖ ਇਸ ਥਲ ਜੋ ਆਵਾ ਕਿਆ ਸੋ ਲੈ ਕਰੈ ਕਾਂ ਸੋ ਖਾਵਾ।
ਰਾਜ ਇੱਕ ਲੰਗਰ ਚ ਸੇਵਾ ਕਰਨ ਵਾਲੇ ਸੇਵਾਦਾਰ ਸਿੱਖ ਨੂੰ ਪੁੱਛਦੇ ਨੇ, ਭਾਈ ਇੱਥੇ ਇੱਕ ਮੱਝ ਨਾਮ ਦਾ ਸਿੱਖ ਆਇਆ, ਉਹ ਕੀ ਕਰਦਾ ਹੁੰਦਾ ਇੱਥੇ ਗੁਰੂ ਘਰ ਚ? ਜਾਣੀ ਜਾਣਦੇ ਤਾਂ ਹਨ, ਭਾਈ ਮੱਝ ਦੀ ਚੁੱਕੀ ਹੋਈ ਇੱਕ ਇੱਕ ਲੱਕੜੀ, ਛੋਟੇ ਤੋਂ ਛੋਟਾ ਟੁਕੜਾ ਵੀ ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਵਿਚ ਹੈ, ਉਹਦੀ ਵੀ ਬਰਕਤ ਮੇਰੇ ਸਤਿਗੁਰਾਂ ਨੇ ਬਖਸ਼ਣੀ ਹੈ। ਪਰ ਜਾਣ ਬੁੱਝ ਕੇ ਅਣਜਾਣ ਬਣੇ ਪੁੱਛਦੇ ਨੇ, ਇੱਥੇ ਜਿਹੜਾ ਮੱਝ ਨਾਮ ਦਾ ਸਿੱਖ ਆਇਆ ਉਹ ਕੀ ਤੈਅ ਕਰਦਾ ਇੱਥੇ ਗੁਰੂ ਘਰ ਚ, ਕੀ ਕਰਦਾ ਤੇ ਖਾਂਦਾ ਕਿੱਥੋਂ ਹੈ?
ਇੱਕ ਸਿੱਖ ਨੇ ਬਿਰਤੰਤ ਸੁਣਾਇਓ ਜਬ ਕੋਹਿਆ ਛਿਕ ਤੋਂ ਆਇਓ।
ਸਿੱਖ ਨੇ ਸਾਰਾ ਬਿਰਤੰਤ ਦੱਸਿਆ, ਕਹਿਣ ਲੱਗਾ ਮਹਾਰਾਜ ਜੀ ਜਦੋਂ ਦਾ ਭਾਈ ਮੰਝ ਗੁਰੂ ਘਰ ਵਿਚ ਚੱਲ ਕੇ ਇੱਥੇ ਆਇਆ ਹੋਇਆ।
ਈਂਧਨ ਕੋ ਸਕੇਲ ਬੋਲਿਆ ਵੈ, ਲੰਗਰ ਤੇ ਸੋ ਭੋਜਨ ਖਾਵੈ।
ਮਹਾਰਾਜ ਜੀ ਭਾਈ ਮੰਝ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ ਲੰਗਰ ਵਾਸਤੇ, ਤੇ ਲੰਗਰ ਵਿਚ ਲੱਕੜਾਂ ਇਕੱਠੀਆਂ ਕਰਕੇ ਭੇਟ ਕਰਕੇ ਫਿਰ ਗੁਰੂ ਕੇ ਲੰਗਰਾਂ ਚ ਬਹਿ ਕੇ ਭੋਜਨ ਛਕਦਾ, ਲੰਗਰ ਵਿਚੋਂ ਹੀ ਪ੍ਰਸ਼ਾਦਾ ਛਕਦਾ ਹੈ।
ਭਾਇਓ ਹੁਕਮ ਸੇਵਾ ਮੈਂ ਖਾਮੀ, ਕਰਤ ਬਿਗਾੜਨ ਆਪਣੋ ਕਾਮੀ।
ਮਹਾਰਾਜ ਜੀ ਦਾ ਹੁਕਮ ਹੋਇਆ, ਕਹਿੰਦੇ ਨਹੀਂ ਜੀ ਏਦਾਂ ਨੀ ਗੱਲ ਬਣਦੀ, ਇਹਦੀ ਸੇਵਾ ਵਿਚ ਕਮੀ, ਮੰਝ ਦੀ ਸੇਵਾ ਵਿਚ ਖਾਮੀ, ਉਹ ਤਾਂ ਸਗੋਂ ਆਪਣਾ ਵਿਗਾੜ ਰਿਹਾ। ਕਰਤ ਬਿਗਾੜਨ ਆਪਣੋ ਕਾਮੀ, ਉਹ ਤਾਂ ਸਗੋਂ ਆਪਣਾ ਕੰਮ ਵਿਗਾੜ ਰਿਹਾ। ਸੇਵਾ ਕਾਹਦੀ ਕਰ ਰਿਹਾ, ਉਹ ਤਾਂ ਸਗੋਂ ਆਪਣਾ ਕੰਮ ਵਿਗਾੜ ਰਿਹਾ।
ਅਚੈ ਆਹਾਰ ਮਜੂਰੀ ਸਮੋਏ, ਤੁਰਤ ਹਿਰਦੈ ਕੀ ਮਲ ਕੋ ਨੈ ਖੋਏ।
ਇਹਦਾ ਥੋੜੀ ਗੱਲ ਬਣਦੀ, ਜਿੰਨੀ ਸੇਵਾ ਕਰਦਾ ਉਨਾ ਗੁਰੂ ਚ ਲੰਗਰ ਚ ਛਕ ਲੈਂਦਾ, ਇਹ ਤਾਂ ਪੂਰਾ ਹੋਈ ਜਾਂਦਾ ਹਿਸਾਬ ਕਿਤਾਬ, ਉਨੀ ਮਜ਼ਦੂਰੀ ਨਾਲ ਹੀ ਲੈ ਲੈਂਦਾ ਆਪਣੀ, ਜਿੰਨੀਆਂ ਕੁ ਲੱਕੜਾਂ ਲਿਆ ਕੇ ਰੱਖਦਾ ਬਦਲੇ ਚ ਉਨਾ ਕੁ ਪ੍ਰਸ਼ਾਦਾ ਛਕ ਲੈਂਦਾ। ਏਦਾਂ ਤਾਂ ਨੀ ਹਿਰਦੇ ਦੀ ਮੈਲ ਧੋਤੀ ਜਾਣੀ। ਮਹਾਰਾਜ ਜੀ ਕਹਿੰਦੇ ਏਦਾਂ ਨੀ ਉਹਦੇ ਹਿਰਦੇ ਦੀ ਮੈਲ ਨਿਵਿਰਤ ਹੋਣੀ।
ਕਹੁ ਅਪਰ ਤੇ ਭੋਜਨ ਖਾਏ, ਗੁਰ ਲੰਗਰ ਕੀ ਸੇਵ ਕਮਾਏ।
ਮਹਾਰਾਜ ਜੀ ਕਹਿੰਦੇ ਉਹਨੂੰ ਆਖੋ ਵੀ ਅੱਜ ਤੋਂ ਬਾਅਦ ਗੁਰੂ ਕੇ ਲੰਗਰ ਚ ਨੀ ਪ੍ਰਸ਼ਾਦਾ ਛਕਣਾ, ਉਹਨੂੰ ਆਖੋ ਕਿਸੇ ਹੋਰ ਪਾਸਿਓ ਆਪਣੇ ਲੰਗਰ ਦਾ ਪ੍ਰਬੰਧ ਕਰੇ, ਕਿਤੋਂ ਹੋਰੋ ਲੰਗਰ ਛਕਿਆ ਕਰੇ, ਤਾਂ ਉਹਦਾ ਮਨ ਨਿਰਮਲ ਹੋਣਾ। ਏਦਾਂ ਥੋੜੀ ਵੀ ਜਿੰਨੀ ਕੁ ਸੇਵਾ ਕਰ ਲਈ ਤੇ ਉਨਾ ਕੁ ਖਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਖਾਂ ਦੀਆਂ ਪਰਖਾਂ ਇਹ ਅਵਸਥਾਵਾਂ ਨੇ ਕਿ ਕਿੰਨੀ ਕੁ ਹੋਰ ਅਵਸਥਾ ਉੱਪਰ ਨੂੰ ਚੜ੍ਹਦੀ ਚਲੀ ਜਾ ਰਹੀ ਹੈ, ਓਨੀ ਪ੍ਰੀਖਿਆ ਹੋਰ ਕਠਿਨ ਹੁੰਦੀ ਚਲੀ ਜਾ ਰਹੀ ਹੈ। ਮਹਾਰਾਜ ਜੀ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਕਿ ਉਹਨੂੰ ਆਖੋ ਕਿ ਉਹ ਕਿਸੇ ਹੋਰ ਪਾਸਿਓ ਆਪਣੇ ਭੋਜਨ ਦਾ ਪ੍ਰਬੰਧ ਕਰੇ, ਗੁਰੂ ਕੇ ਲੰਗਰਾਂ ਵਿਚ ਸਿਰਫ ਸੇਵਾ ਕਰਿਆ ਕਰੇ।
ਜਿਤੋ ਆਹਾਰ ਕਉ ਤੇ ਪਾਵੈ, ਦੇ ਅਪਰ ਕੋ ਲਘੂ ਨਿਜ ਖਾਵੈ।
ਜਿੰਨਾ ਕੁ ਭੋਜਨ ਕਿਤੋਂ ਨੂੰ ਮਿਲ ਜਾਏ ਤੇ ਉਹ ਸਾਰਾ ਨਾ ਖਾਵੇ, ਉਹਦੇ ਵਿਚੋਂ ਵੀ ਬਹੁਤਾ ਵੰਡ ਕੇ ਪਿੱਛੇ ਥੋੜਾ ਜਿਹਾ ਬਚਿਆ ਉਹ ਆਪਣਾ ਛਕ ਲਵੇ, ਜਿਆਦਾ ਨਾ ਖਾਵੇ। ਜਿਹੜਾ ਕਿਸੇ ਸਿੱਖਾਂ ਦੇ ਕੋਲੋਂ ਵੀ ਮੰਗ ਕੇ ਲਿਆਵੇ ਤੇ ਖਾਵੇ ਨਾ, ਤੇ ਉਹ ਵੀ ਉਹਦੇ ਵਿਚੋਂ ਵੰਡ ਕੇ ਉਹਦੇ ਵਿਚੋਂ ਕੁਝ ਬਚਿਆ ਹੋਇਆ ਹਿੱਸਾ ਛੱਕ ਕੇ ਗੁਜ਼ਾਰਾ ਕਰੇ।
ਸਿੱਖ ਨੇ ਤਿਸੈ ਹਟਾਇਓ ਤੈਸੇ, ਕਰਨ ਲੱਗਿਓ ਤਿਮ ਕਹਿ ਗੁਰ ਜੈਸੇ।
ਅੱਜ ਭਾਈ ਮੰਝ ਆਇਆ ਥਾਲ ਲੈ ਕੇ ਲੰਗਰ ਵਿਚ, ਤੇ ਸਿੱਖ ਨੇ ਆਖਿਆ ਭਾਈ ਗੁਰੂ ਸਾਹਿਬ ਨੇ ਤੇਰਾ ਲੰਗਰ ਲੰਗਰ ਚੋਂ ਬੰਦ ਕਰ ਦਿੱਤਾ, ਅੱਜ ਨੀ ਜੇ ਇੱਥੇ ਛਕਣਾ, ਅੱਜ ਜਿੰਨਾ ਸਿੱਖਾਂ ਦੇ ਕੋਲੋਂ ਮੰਗ ਕੇ ਛੱਕ, ਗੁਰਸਿੱਖਾਂ ਦੇ ਘਰਾਂ ਚੋਂ ਜਾ ਕੇ ਮੰਗ ਕੇ ਛੱਕ, ਤੇ ਉਹ ਵੀ ਸਾਰਾ ਨੀ ਛਕਣਾ, ਗੁਰੂ ਕਾ ਹੁਕਮ ਹੈ ਉਨਾ ਕੁ ਥੋੜਾ ਜਿਹਾ ਛਕਣਾ ਜਿੰਨੇ ਕੁ ਨਾਲ ਸਰੀਰ ਦਾ ਨਿਰਵਾਹ ਹੋਵੇ, ਬਾਕੀ ਸਾਰਾ ਵੰਡ ਦੇਣਾ।
ਸਿੱਖਣ ਤੇ ਜਾਚੈ ਅਰ ਖਾਏ, ਸਭ ਦਿਨ ਲੰਗਰ ਸੇਵ ਕਮਾਏ।
ਮੰਝ ਨੇ ਸੱਤ ਵਚਨ ਕਹੇ, ਕਮਰ ਕੱਸਾ ਉਸੇ ਤਰ੍ਹਾਂ ਕੀਤਾ ਹੋਇਆ, ਉੱਠ ਖਲੋਤੇ ਤੇ ਗੁਰਸਿੱਖਾਂ ਦੇ ਘਰਾਂ ਚੋਂ ਮੰਗਣ ਗਏ। ਇਸੇ ਸਮੇਂ ਇਲਾਕੇ ਦੇ ਚੌਧਰੀ ਘਰ ਦੇ ਵਿਚ ਮਾਲ ਡੰਗਰ ਧਨ ਸੰਪਦਾ ਵਿਭੂਤੀ ਨੌਕਰ ਚਾਕਰ ਅੱਜ ਹਾਲਤ ਬਣ ਗਈ ਕਿ ਮੰਗਤੇ ਬਣ ਕੇ ਜਾਚਕ ਬਣ ਕੇ ਗੁਰਸਿੱਖਾਂ ਦੇ ਘਰਾਂ ਚੋਂ ਰੋਟੀ ਮੰਗਦੇ ਨੇ, ਪਰ ਕਦੇ ਮਨ ਚ ਖਿਆਲ ਨਹੀਂ ਆਇਆ ਕਿ ਮੈਂ ਕਿਸੇ ਸਮੇਂ ਚੌਧਰੀ ਸਾਂ ਤੇ ਲੋਕ ਮੇਰੇ ਘਰ ਚ ਰੋਟੀ ਮੰਗਣ ਆਉਂਦੇ ਸਨ, ਅੱਜ ਮੈਂ ਮੰਗ ਰਿਹਾ, ਇਹ ਖਿਆਲ ਨਹੀਂ ਆਇਆ। ਇੱਥੇ ਆ ਆਪਣੀ ਆਪੇ ਨੂੰ ਮੈਂ ਮੇਰੀ ਨੂੰ ਮਿਟਾ ਕੇ ਗੁਰਸਿੱਖੀ ਜਿਹੜੀ ਜਾਨ ਤੋਂ ਪਿਆਰੀ ਹੈ ਉਹਨੂੰ ਪਾਲਣਾ, ਗੁਰਸਿੱਖੀ ਜਿਹੜੀ ਜਾਨ ਤੋਂ ਪਿਆਰੀ ਹੈ ਉਹਨੂੰ ਪਾਲਣ ਵਾਸਤੇ ਭਾਈ ਮੰਝ ਕੱਲੇ ਕੱਲੇ ਸਿੱਖ ਦੇ ਘਰ ਚੋਂ ਜਾ ਕੇ ਮੰਗਦਾ ਹੈ ਤੇ ਮੰਗ ਕੇ ਛਕਦਾ ਹੈ।
ਅਲਪ ਆਹਾਰ ਖਾਏ ਦੇ ਆਨ, ਮਨ ਆਪਣੇ ਦਿੜ ਨਿਸ਼ਚੈ ਥਾਨ।
ਮੰਗ ਕੇ ਲਿਆ ਕੇ ਉਹਦੇ ਵਿਚੋਂ ਜੇ ਚਾਰ ਪ੍ਰਸ਼ਾਦੇ ਕਿਸੇ ਕੋਲੋਂ ਮਿਲਦੇ ਨੇ ਤੇ ਇੱਕ ਆਪ ਛਕਦੇ ਤਿੰਨ ਵੰਡ ਦਿੰਦੇ ਨੇ, ਅਲਪ ਖਾ ਕੇ ਥੋੜਾ ਖਾ ਕੇ ਗੁਜਰਾਨ ਕਰਦੇ।
ਭਇਓ ਸਰੀਰ ਸੋ ਦੁਰਬਲ ਛੀਨ, ਗੁਰ ਕੋ ਪ੍ਰੇਮ ਹਿਰਦੈ ਦਿੜਕੀਨ।
ਇਸ ਪ੍ਰਕਾਰ ਨਾਲ ਹੁਣ ਜਦੋਂ ਭੋਜਨ ਖਾਣ ਨੂੰ ਥੋੜਾ ਮਿਲਦਾ, ਮਿਹਨਤ ਜ਼ਿਆਦਾ ਕਰਦੇ, ਗੁਰੂ ਕੇ ਲੰਗਰ ਚ ਵੀ ਸੇਵਾ ਕਰਦੇ, ਲੱਕੜਾਂ ਵੀ ਲਿਆਉਂਦੇ, ਤੇ ਕਹਿੰਦੇ ਸਰੀਰ ਬਿਲਕੁਲ ਦੁਰਬਲ ਕਮਜ਼ੋਰ ਹੋ ਗਿਆ, ਸਰੀਰ ਬਿਲਕੁਲ ਛੀਣ ਹੋ ਗਿਆ, ਪਰ ਮਨ ਦੇ ਵਿਚ ਨਿਸ਼ਚਾ ਉਹ ਬੜਾ ਪੱਕਾ, ਗੁਰੂ ਦਾ ਪ੍ਰੇਮ ਉਹ ਬੜਾ ਪੱਕਾ ਹੈ।
ਇੱਕ ਦਿਨ ਸਤਿਗੁਰ ਨਿਕਟ ਬੁਲਾਵਾ ਬਹੁ ਪ੍ਰਕਾਰ ਤੇ ਸਮਝਾਵਾ।
ਇੱਕ ਦਿਨ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਭਾਈ ਮੱਝ ਨੂੰ ਆਪਣੇ ਕੋਲ ਸੱਦ ਲਿਆ। ਭਾਈ ਮੱਝ ਦਾ ਸਰੀਰ ਛੀਣ ਹੋਇਆ ਪਿਆ, ਤਨ ਕਮਜ਼ੋਰ ਹੈ, ਪਰ ਫਿਰ ਵੀ ਅਵਸਥਾ ਆਪਣੇ ਮਨ ਦੀ ਚੜ੍ਹਦੀ ਕਲਾ ਦੀ ਹੈ। ਕਿਆ ਹੋਇਆ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਜੇ ਹੋ ਰਿਹਾ ਤੇ ਇਹਦੇ ਵਿੱਚ ਮੇਰੇ ਗੁਰੂ ਦੀ ਕੋਈ ਕਮੀ ਨਹੀਂ, ਇਹ ਮੇਰੇ ਆਪਣੇ ਭਾਗ ਨੇ, ਇਹ ਮੇਰੇ ਆਪਣੇ ਭਾਗ ਹਨ। ਫਰੀਦ ਜੀ ਜੈਸੇ ਮਹਾਂਪੁਰਖਾਂ, ਪਰਮੇਸ਼ਰ ਦਾ ਕੋਈ ਦੋਸ਼ ਨਹੀਂ ਕੱਢਿਆ, ਕਿਉਂ ਨੀ ਮੈਨੂੰ ਆ ਕੇ ਮਿਲਿਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਅਜੂ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ, ਇਹ ਮੇਰੇ ਭਾਗ ਨੇ, ਬੰਦੇ ਦੇ ਭਾਗ ਨੇ। ਭਾਈ ਮੱਝ ਨੇ ਵੀ ਆਖਿਆ ਮੇਰੇ ਭਾਗ ਨੇ, ਸਰੀਰ ਪਿੰਜਰ ਵਾਂਗੂ ਹੋ ਗਿਆ, ਪਰ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਫੇਰ ਸੱਦਿਆ, ਹੁਕਮ ਆਇਆ ਭਾਈ ਮੱਝ ਨੂੰ ਲੰਗਰ ਵਿਚ ਕਿ ਭਾਈ ਮੱਝ ਤੈਨੂੰ ਗੁਰੂ ਸਾਹਿਬ ਪੇ ਬੁਲਾਉਂਦੇ ਨੇ। ਚਾਓ ਚੜ ਗਿਆ, ਰੰਗਣ ਚੜ ਗਈ, ਲਾਲੀਆਂ ਆ ਗਈਆਂ ਚਿਹਰੇ ਤੇ ਕਿ ਮੇਰੇ ਸਤਿਗੁਰਾਂ ਨੇ ਸੱਦਿਆ। ਕੋਲ ਬੁਲਾ ਕੇ ਗੁਰੂ ਸਾਹਿਬ ਭਾਈ ਮੱਝ ਨੂੰ ਜੋ ਹੁਕਮ ਕਰ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਭਾਈ ਮੱਝ ਦੇ ਅੰਦਰ ਗੁਰੂ ਕੀ ਸਿੱਖੀ ਕਿਵੇਂ ਪ੍ਰਪੱਕ ਹੈ, ਇਹੋ ਜਿਹੇ ਮਹਾਨ ਗੁਰਸਿੱਖਾਂ ਦੇ ਜੀਵਨ ਸੁਣ ਕੇ ਗੁਰਸਿੱਖੀ ਪ੍ਰਤੀ ਸ਼ਰਧਾ ਭਾਵਨਾ ਉਹਨਾਂ ਗੁਰਸਿੱਖਾਂ ਵਿਚ ਜਾਗੀ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਖੋਪਰ ਵੀ ਲਵਾਏ ਤੇ ਗੁਰੂ ਚਰਨਾਂ ਵਿਚ ਬੇਨਤੀਆਂ ਵੀ ਇਹ ਕੀਤੀਆਂ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਵਾਹਿਗੁਰੂ 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 ਵਾ